ਕਿਉਂ ਪਈ ਐਸੋ ਜੋਗ ਜੇ ਨਰ ਜਗ ਧਾਰੈ ਮਨ ਕੀ ਸਗਲੀ ਮੈਲ ਨਿਵਾਰੈ ਪੁਨ ਜੋ ਪਿਆਲਾ ਤੋਏ ਬਖਾਨਾ ਸੋ ਅਬ ਕੋ ਸੁਨੋ ਦੇ ਕਾਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਯੁਗੋ ਯੁਗ ਅਟਲ ਲੋਕ ਪਰਲੋਕ ਦੇ ਰਾਖੇ ਦੀਨ ਦੁਨੀਆ ਦੇ ਮਾਲਕ ਦਸਾਂ ਪਾਤਸ਼ਾਹੀਆਂ ਕੇ ਆਤਮਕ ਸਰੂਪ ਸਾਹਿਬਾਨ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੱਡੇ ਭਾਗ ਆਪ ਗੁਰਸੰਗਤਾਂ ਦੇ ਜਿਨ੍ਹਾਂ ਆਪਣੇ ਨਿੱਤ ਦੇ ਨੇਮ ਅਨੁਸਾਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰ ਦੀਆਂ ਹਾਜ਼ਰੀਆਂ ਭਰੀਆਂ ਹਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਬਹੁਤ ਹੀ ਪਿਆਰ ਅਦਬ ਪ੍ਰੇਮ ਸਤਿਕਾਰ ਸਹਿਤ ਆਪ ਜੀ ਜੁੜ ਬੈਠੇ ਹੋ ਨੇਤਾ ਪ੍ਰਤੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾਲੂ ਦਾਤਾ ਜੀ ਦੇ ਲੜੀਵਾਰ ਚੱਲ ਰਹੇ ਗੁਰ ਇਤਿਹਾਸ ਜਿਸ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਚੌ ਚੱਕਾਂ ਵਿੱਚ ਜਾ ਕਰਕੇ ਇਹ ਸਮਗਰ ਲੁਕਾਈ ਨੂੰ ਤਾਰਿਆ ਲੁਕਾਈ ਦਾ ਭਲਾ ਕੀਤਾ ਇਸ ਕੋਨੇ ਕੋਨੇ ਵਿੱਚ ਜਾ ਕਰਕੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾਲੂ ਦਾਤਾ ਜੀ ਹੋਕਾ ਲਾਉਂਦੇ ਨੇ ਉਹਨਾਂ ਪਾਵਨ ਬਚਨਾਂ ਨੂੰ ਗੁਰ ਇਤਿਹਾਸ ਨੂੰ ਆਪ ਜੀ ਸਰਵਨ ਕਰਦੇ ਐਸੇ ਸ਼੍ਰੋਮਣੀ ਸਤਿਗੁਰੂ ਐਸੇ ਪਰਮੇਸ਼ਰ ਸਰੂਪ ਔਲੀ ਜਾ ਪੈਗੰਬਰ ਐਸੇ ਧਰਤੀ ਤੇ ਆਏ ਜਿਨ੍ਹਾਂ ਨੇ ਆਪ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਦਾ ਪਾਰ ਉਤਾਰਾ ਕੀਤਾ ਆਪ ਮਹਾਰਾਜ ਸੇਵਕ ਦੇ ਘਰ ਗਏ ਜਿਨ੍ਹਾਂ ਤੇ ਬਖਸ਼ਿਸ਼ਾਂ ਕੀਤੀਆਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੋ ਇਸ ਇਤਿਹਾਸ ਨੂੰ ਬਹੁਤ ਹੀ ਪਿਆਰ ਸਹਿਤ ਸਰਵਣ ਕਰਦੇ ਨੇ ਉਸ ਪਾਤਸ਼ਾਹ ਨੂੰ ਦੂਜੇ ਮਾਲਕ ਨੂੰ ਆਪ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਲੈਣ ਵਾਸਤੇ ਕਹਿ ਬੇਅੰਤ ਉਦਾਹਰਨਾਂ ਨੇ ਸਾਨੂੰ ਗੁਰ ਇਤਿਹਾਸ ਵਿੱਚੋਂ ਪ੍ਰਾਪਤ ਹੋਣਗੀਆਂ ਕਿ ਆਪ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜ ਅੱਗੋਂ ਲੈਣ ਜਾਂਦੇ ਹਨ। ਇਹਦੀ ਅਗਵਾਈ ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਭਰਦੇ ਨੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਆਗੈ ਹੋਏ ਲੇਤ ਹੈ। ਆਪ ਜੀ ਜੋ ਪਰਥਰੀ ਦਾ ਜੀਵਨ ਸਰਵਣ ਕੀਤਾ ਇਹਨਾਂ ਪਾਵਨ ਇਤਿਹਾਸਕ ਬਚਨਾਂ ਵਿੱਚ ਪਹਿਲਾਂ ਸਾਨੂੰ ਕੁਝ ਉੱਦਮ ਕਰਨਾ ਪਏਗਾ ਆਪਣੇ ਵੱਲੋਂ ਥੋੜ੍ਹੀ ਘਾਲਣਾ ਘਾਲਣੀ ਪੈਗੀ। ਇੱਕ ਪੈਰ ਜਿਹੜਾ ਨਾ ਉਹ ਸਾਨੂੰ ਸਤਿਗੁਰੂ ਦੇ ਵੱਲ ਪੂਰੇ ਗੁਰੂ ਵੱਲ ਭਰਨਾ ਪਵੇਗਾ। ਅੱਗੇ ਜਿੰਨੀ ਵੀ ਯਾਤਰਾ ਨਾ ਉਹ ਸਾਰੀ ਯਾਤਰਾ ਮੇਰੇ ਮਾਲਕ ਆਪ ਕਰਦੇ ਨੇ। ਸਿੱਖ ਇੱਕ ਕਦਮ ਪੁੱਟਦਾ ਤੇ ਗੁਰੂ ਕਰੋੜਾਂ ਕਦਮ ਉਹਨੂੰ ਅੱਗੋਂ ਲੈਣ ਆਉਂਦਾ। ਮੇਰੇ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਪਰਥਰੀ ਕੁਰ ਪਹੁੰਚੇ ਵਾਰਤਲਾਪ ਹੋਏ ਬਚਨ ਬਿਲਾਸ ਹੋਏ ਸੁਣਦਿਆਂ ਹੀ ਪਰਥਰੀ ਦੇ ਮਨ ਵਿੱਚ ਅਦਬ ਸਤਿਕਾਰ ਬਣ ਆਇਆ ਪਿਆਰ ਬਣ ਆਇਆ ਕਿ ਵਾਹਿਗੁਰੂ ਨਿਰੰਕਾਰ ਜੀ ਮੈਂ ਆਪ ਜੀ ਦੀ ਉਡੀਕ ਵਿੱਚ ਹਾਂ। ਜੇ ਮੈਂ ਇਸ ਆਸ਼ਰਮ ਵਿੱਚ ਟਿਕਿਆ ਵਾਂ ਇਹ ਮਹਾਰਾਜ ਪੂਰੇ ਗੁਰੂ ਮਾਲਕ ਜੀ ਆਪ ਜੀ ਨੂੰ ਪਾਉਣ ਵਾਸਤੇ ਮੈਂ ਇੱਥੇ ਰੁਕਿਆ ਹੋਇਆ ਇੱਥੇ ਹੀ ਬੈਠ ਗਿਆ। ਆਪਣੀ ਸਾਰੀ ਕੱਢ ਬੀਤੀ ਦੱਸਣਾ ਕੀਤੀ ਕਿ ਜਿਸ ਤਰ੍ਹਾਂ ਮੈਨੂੰ ਨਾਰਦ ਮੁਨ ਮਿਲੇ ਉਹਨਾਂ ਉਪਦੇਸ਼ ਦਿੱਤਾ ਕਿ ਸਮਾਤ ਲੋਕ ਤੇ ਆਪ ਅਕਾਲ ਪੁਰਖ ਇਸ ਧਰਤੀ ਤੇ ਆਉਣਗੇ, ਮਾਤ ਲੋਕ ਤੇ ਉਹਨਾਂ ਦਾ ਪ੍ਰਕਾਸ਼ ਹੋਵੇਗਾ। ਉਹ ਬਚਨ ਬਿਲਾਸ ਸੁਣੇ, ਮਨ ਵਿੱਚ ਪਿਆਰ ਆਇਆ ਤੇ ਮੈਂ ਵਾਹਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਆਪ ਜੀ ਦੀ ਇੰਤਜਾਹ ਵਿੱਚ ਤੁਹਾਡੀ ਉਡੀਕ ਵਿੱਚ ਇੱਥੇ ਬੈਠ ਗਿਆ। ਫਿਰ ਦੋ ਸਵਾਲ ਸਨ ਜਿਹੜੇ ਪਰਥਰੀ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਕੀਤੇ ਕਿ ਮਹਾਰਾਜ ਅਸੀਂ ਯੋਗ ਸਾਧਨਾ ਸਾਧਨੇ ਆ, ਪਰ ਮਨ ਦੇ ਵਿੱਚੋਂ ਮਲ ਜਿਹੜੀ ਹੈ ਨਾ ਇਹ ਦੂਰ ਨਹੀਂ ਹੁੰਦੀ, ਇਹ ਉਸੇ ਤਰ੍ਹਾਂ ਬਣੀ ਰਹਿੰਦੀ ਹੈ। ਸਾਰੀ ਆਰਬਲਾ ਲੰਘ ਗਈ, ਉਮਰ ਹੀ ਲੰਘ ਗਈ ਇਸ ਵਿੱਚ, ਤੇ ਸਾਹਿਬ ਕਿਰਪਾਲੂ ਦਾਤਾ ਜੀ ਨੇ ਕਿਰਪਾ ਕੀਤੀ, ਗਿਆਨ ਬਖਸ਼ਿਆ ਆਸਾ ਰਾਗ ਦੇ ਵਿੱਚ। ਮਹਾਰਾਜ ਕਹਿਣ ਲੱਗੇ ਕਿ ਪਰਥਰੀ, ਜਿਹੜੀ ਯੋਗ ਸਾਧਨਾ ਤੁਸੀਂ ਕਰ ਰਹੇ ਹੋ ਨਾ, ਅੱਜ ਦਾ ਵੀ ਇਹ ਬਹੁਤ ਜ਼ਿਆਦਾ ਜ਼ੋਰ ਚੱਲ ਰਿਹਾ ਹੈ। ਯੋਗ ਸਾਧਨਾ ਦਾ ਜਿਹੜਾ ਸੁੱਖ ਹੈ ਕੇਵਲ ਸਰੀਰ ਨੂੰ ਹੁੰਦਾ ਹੈ, ਇਹਦਾ ਆਤਮਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਇਸ ਕਰਕੇ ਗੁਰਸਿੱਖ ਜਿਹੜੇ ਨੇ ਨਾ, ਇਸ ਸਾਧਨਾ ਦਾ ਤਿਆਗ ਕਰਕੇ ਜੋ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਕਿਰਪਾ ਕੀਤੀ, ਜੋ ਆਪ ਜੀ ਵੇਖਦੇ ਹੋ ਨਿਹੰਗ ਸਿੰਘਾਂ ਦੇ ਵਿੱਚ ਇਹ ਕਲਾ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਪਾਈ, ਉਹ ਗਤਕਾ ਸਿੱਖਦੇ ਹਨ, ਗਤਕੇ ਦੀ ਕਲਾ। ਉਹ ਜਿਹੜਾ ਯੋਗ ਸਾਧਨਾ ਵਾਲੇ ਪਾਸੇ ਇਸ ਪਾਸੇ ਆਪਣਾ ਸਮਾਂ ਅਜਾਈ ਵਿਅਰਥ ਕਰਨਾ, ਉਹ ਸਮਾਂ ਆਪਣਾ ਆਪਾਂ ਇਸ ਸਿਖਲਾਈ ਵਾਲੇ ਪਾਸੇ ਲਾਈਏ, ਤੇ ਸਾਡੇ ਵਿੱਚ ਜਿਹੜੀ ਬਾਹਰੀ ਚੁਸਤੀ ਫੁਰਤੀ ਏ ਉਹ ਵੀ ਆਵੇ, ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜਿਸ ਕਲਾ ਦੇ ਨਾਲ ਸਾਨੂੰ ਜੋੜਿਆ ਅਸੀਂ ਉਸ ਕਲਾ ਨਾਲ ਜੁੜੀਏ ਤੇ ਆਪਣੇ ਵਿਰਸੇ ਨੂੰ ਸੰਭਾਲੀਏ, ਇਹਦੇ ਨਾਲ ਤੇ ਸੁੱਖ ਮਿਲੇਗਾ। ਤੇ ਪਰ ਆਪਾਂ ਜੇ ਨਿਖਿੱਧ ਕਰਮ ਕਰਨੇ ਸ਼ੁਰੂ ਕਰ ਦਿੱਤੇ ਜਿਹੜੇ ਗੁਰ ਆਸ਼ੇ ਅਨੁਸਾਰ ਕਹਿ ਨਹੀਂ, ਤੇ ਮੇਰੇ ਸਾਹਿਬ ਨੇ ਕਿਰਪਾ ਕੀਤੀ ਭਰਥਰੀ ਨੂੰ ਗਿਆਨ ਕਰਾਇਆ ਸੀ, ਗੁਰ ਕਾ ਸ਼ਬਦ ਮਨੈ ਮੈਂ ਮੁੰਦਰਾ ਖਿੰਥਾ ਖਿਮਾ ਕੰਢਾਵੋ, ਇਹ ਕਿਰਪਾ ਕੀਤੀ ਕਿ ਭਾਈ ਜਿਹੜੀਆਂ ਕੰਨਾਂ ਵਿੱਚ ਤੁਸੀਂ ਮੁੰਦਰਾਂ ਪਾਈਆਂ ਨੇ ਨਾ, ਉਹ ਗੁਰ ਸ਼ਬਦ ਨੂੰ ਹੀ ਮੁੰਦਰਾ ਬਣਾ ਲਓ। ਜਿਹੜੀ ਗੋਦੜੀ ਤੁਸੀਂ ਆਪਣੇ ਗਲ ਵਿੱਚ ਪਾਈ ਕੋਈਏ, ਉਹ ਆਪਣੇ ਜੀਵਨ ਦੇ ਵਿੱਚ ਖਿਮਾ ਲੈ ਆਵੋ, ਇਹ ਆਪਣਾ ਜੀਵਨ ਬਣਾਵੋ। ਮਹਾਰਾਜ ਨੇ ਕਿਰਪਾ ਕੀਤੀ, ਇਸ ਸ਼ਬਦ ਦੇ ਰਾਖੀ ਭਰਥਰੀ ਨੂੰ ਗਿਆਨ ਕਰਾ ਦਿੱਤਾ ਕਿ ਭਰਥਰੀ ਆ ਜੀਵਨ ਬਣਾ, ਜੇ ਯੋਗ ਕਮਾਉਣਾ ਏ ਤੇ ਇਹਨਾਂ ਬਚਨਾਂ ਅਨੁਸਾਰ ਹੋ ਕਰਕੇ ਆਪਣੇ ਜੀਵਨ ਨੂੰ ਢਾਲੋ, ਜਿਹੜਾ ਐਸੇ ਅਕਾਲ ਪੁਰਖ ਜੀ ਦੀ ਉਡੀਕ ਵਿੱਚ ਬੈਠਾ ਏ, ਤੇ ਜਦੋਂ ਉਸ ਸਰੂਪ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਹੋਏ, ਤੇ ਭਰਥਰੀ ਨੇ ਇਹਨਾਂ ਬਚਨਾਂ ਨੂੰ ਮੰਨਿਆ ਵੀ। ਤੇ ਫਿਰ ਅਗਲਾ ਜਿਹੜਾ ਸਵਾਲ ਸੀ ਨਾ ਭਰਥਰੀ ਦਾ ਕਿ ਜਿਹੜੇ ਸਿੱਧ ਨੇ ਉਹ ਸ਼ਰਾਬ ਪੀਂਦੇ ਨੇ, ਉਹ ਮਸਤ ਹੋ ਜਾਂਦੇ ਨੇ, ਮਸਤਾਨੇ ਹੋ ਜਾਂਦੇ ਨੇ ਇਸ ਮਦ ਨੂੰ ਪੀ ਕੇ, ਤੇ ਮਹਾਰਾਜ ਤੁਸੀਂ ਕਿਰਪਾ ਕਰੋ ਕਿ ਕਿਹੜਾ ਨਸ਼ਾ ਅਸੀਂ ਕਰੀਏ ਕਿ ਜਿਹਦੇ ਨਾਲ ਮਸਤੀ ਬਣੀ ਹੀ ਰਹੇ, ਅਸੀਂ ਮਾਲਕ ਦੇ ਪਰਮੇਸ਼ਰ ਦੇ ਚਰਨਾਂ ਨਾਲ ਜੁੜੇ ਰਹੀਏ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰੋ, ਇੱਕ ਸਵਾਲ ਦਾ ਤੇ ਉੱਤਰ ਮਿਲ ਗਿਆ, ਤੇ ਜਿਹੜਾ ਦੂਜਾ ਸਵਾਲ ਮਹਾਰਾਜ ਉਹਦਾ ਵੀ ਮਿਹਰ ਕਰਕੇ ਸਾਨੂੰ ਉੱਤਰ ਦਿਓ। ਇਹ ਆਪ ਜੀ ਗੁਰ ਇਤਿਹਾਸ ਸਰਵਣ ਕਰ ਰਹੇ, ਸੋ ਅਗਲਿਆਂ ਪ੍ਰਕਰਨਾਂ ਨਾਲ ਸਾਂਝ ਪਾਈਏ। ਜਿਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਭਰਥਰੀ ਨੂੰ ਗਿਆਨ ਕਰਾਉਂਦੇ ਨੇ, ਉਹਨਾਂ ਮਿਹਰਾਂ ਭਰੇ ਬਚਨਾਂ ਨਾਲ ਜੁੜਦੇ ਆ। ਸਾਰੀ ਗੱਜ ਵੱਜ ਕੇ ਬੁਲੰਦ ਆਵਾਜ਼ ਅੰਦਰ ਗੁਰਮੰਤਰ ਪ੍ਰਵਾਨ ਕਰਨਾ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ
ਸਾਹਿਬ ਜੀ
ਚੋਪਈ ਐਸੋ ਜੋਗ ਜੇ ਨਰ ਜਗ ਧਾਰੈ ਮਨ ਕੀ ਸਗਲੀ ਮੈਲ ਨਿਵਾਰੈ।
ਮਹਾਰਾਜ ਨੇ ਕਿਰਪਾ ਕੀਤੀ, ਜਿਸ ਪ੍ਰਕਾਰ ਮਹਾਰਾਜ ਨੇ ਬਚਨ ਬਖਸ਼ ਕੇ ਭਾਈ ਇਸ ਤਰ੍ਹਾਂ ਦਾ ਜਦੋਂ ਆਪ ਜੀ ਯੋਗ ਧਾਰਨ ਕਰੋਗੇ, ਗੁਰ ਸ਼ਬਦ ਨੂੰ ਮਿੰਦਰਾ ਬਣਾਵੋਗੇ, ਖਿਮਾ ਨੂੰ ਝੋਲੀ ਬਣਾਵੋਗੇ, ਤੇ ਜੋ ਕੁਝ ਉਹ ਵਾਹਿਗੁਰੂ ਕਰੇ, ਜੋ ਕੁਛ ਕਰੇ ਭਲਾ ਕਰ ਮਾਨੋ ਸਹਿਜ ਯੋਗ ਨਿਧ ਪਾਵੋ, ਕਿ ਜੋ ਵਾਹਿਗੁਰੂ ਨੇ ਸਮਾਂ ਲੈ ਆਂਦਾ ਉਹਨੂੰ ਭਲਾ ਕਰਕੇ ਮੰਨਣਾ। ਇਹ ਯੋਗ ਦੀਆਂ ਸਾਰੀਆਂ ਸਿੱਧੀਆਂ ਨੇ। ਸਹਿਜ ਯੋਗ ਨਿਧ ਪਾਵੋ ਤਾਂ ਸਾਰਾ ਯੋਗ ਦਾ ਜਿਹੜਾ ਖਜ਼ਾਨਾ ਹੈ ਨਾ ਉਹ ਪ੍ਰਾਪਤ ਹੋ ਜਾਂਦਾ ਹੈ। ਇਸ ਤਰ੍ਹਾਂ ਦੇ ਜਿਹੜੇ ਯੋਗ ਇਸ ਧਰਤੀ ਤੇ ਮਾਤ ਲੋਕ ਤੇ ਰਹਿ ਕਰਕੇ ਕਮਾਉਂਦੇ ਨੇ, ਉਹਨਾਂ ਦੇ ਮਨ ਦੀ ਸਾਰੀ ਮਲ ਦੂਰ ਹੋ ਜਾਂਦੀ ਏ।
ਪੁਣ ਜੋ ਪਿਆਲਾ ਤੋਏ ਬਖਾਨਾ ਸੋ ਅਬ ਕਉ ਸੁਨੋ ਦੇ ਕਾਨਾ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਆਖ ਰਹੇ ਸਨ, ਭਰਥਰੀ ਜਿਹੜਾ ਹੁਣ ਪਿਆਲਾ ਅੰਮ੍ਰਿਤ ਦਾ ਜਿਹੜਾ ਤੈਨੂੰ ਬਖਸ਼ਣਾ ਹੈ, ਉਸ ਸਾਹਿਬ ਅਕਾਲ ਪੁਰਖ ਜੀ ਦੀ ਕਿਰਪਾ ਦੇ ਨਾਲ ਉਹ ਹੁਣ ਮਹਾਰਾਜ ਆਖਦੇ ਭਾਈ ਕੰਨ ਦੇ ਕੇ ਸੁਣੋ ਉਹਨਾਂ ਬਚਨਾਂ ਨੂੰ, ਜਿਸ ਅੰਮ੍ਰਿਤ ਜਲ ਨੇ ਜਿਸ ਪਿਆਲੇ ਨੇ ਜੀਵਨ ਵਿੱਚ ਪਲਟਾ ਲੈ ਆਉਣਾ ਹੈ, ਉਹਨਾਂ ਬਚਨਾਂ ਨੂੰ ਸੁਣੋ।
ਆਸਾ ਮਹਿਲਾ ਪਹਿਲਾ ਗੁਰ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਣੀ ਕਸ ਪਾਈਐ।
ਪਰਮਾਤਮਾ ਦੇ ਨਾਲ ਡੂੰਘੀ ਸਾਂਝ ਬਣਾ ਲੈਣੀ। ਗਿਆਨ ਆ ਜੋ ਆਪਾਂ ਗਿਆਨ ਪ੍ਰਾਪਤ ਕਰ ਰਹੇ ਨਾ, ਉਹ ਭਾਵੇਂ ਅੰਮ੍ਰਿਤ ਵੇਲੇ ਆਪਾਂ ਬਾਣੀ ਆਸਾ ਕੀ ਵਾਰ ਦਾ ਕੀਰਤਨ ਸੁਣੀਏ, ਨਿਤਨੇਮ ਕਰੀਏ, ਸੁਣੀਏ ਰੱਬੀ ਵਿਚਾਰਾਂ ਨੂੰ, ਗੁਰ ਸ਼ਬਦ ਨੂੰ ਵਿਚਾਰੀਏ, ਇਹਦੇ ਰਾਹੀਂ ਸਾਨੂੰ ਗਿਆਨ ਪ੍ਰਾਪਤ ਹੁੰਦਾ ਹੈ, ਗਿਆਨ ਮਿਲਦਾ ਹੈ। ਤੇ ਮਹਾਰਾਜ ਆਖਦੇ ਨੇ ਕਿ ਪਰਸਰੀ ਗੁੜ ਕਰ ਗਿਆਨ, ਤੂੰ ਪਰਮਾਤਮਾ ਦੇ ਨਾਲ ਜਿਹੜੀ ਡੂੰਘੀ ਸਾਂਝ ਹੈ ਨਾ ਗਿਆਨ ਵਾਲੀ, ਉਸ ਗਿਆਨ ਨੂੰ ਗੁੜ ਬਣਾ ਲੈ। ਇਹ ਗੁੜ ਕੋਵੇ ਧਿਆਨ ਕਰ ਧਾਵੈ, ਤੇ ਆਪਣਾ ਧਿਆਨ ਉਸ ਮਾਲਕ ਦੇ ਚਰਨਾਂ ਵਿੱਚ ਲਾਉਣਾ। ਇਹ ਧਿਆਨ ਜਿਹੜਾ ਨਾ ਇਹ ਇਸ ਤਰ੍ਹਾਂ ਹੈ ਕਿ ਜਿਵੇਂ ਗਿਆਨ ਹੋ ਗਿਆ ਤੇ ਫਿਰ ਧਿਆਨ ਇੱਕ ਮਾਲਕ ਦੇ ਚਰਨਾਂ ਵਿੱਚ ਸੁਰਤ ਜੋੜਨੀ, ਇਹ ਮਖੂਏ ਦੇ ਜਿਹੜੇ ਨੇ ਨਾ ਉਹ ਫੁੱਲ ਖੋਣ, ਇਹ ਤੇਰੇ ਵਾਸਤੇ ਮਖੂਏ ਦੇ ਫੁੱਲ ਖੋਣ। ਤੇ ਫਿਰ ਮਹਾਰਾਜ ਆਖਦੇ ਨੇ ਕਿ ਅੱਗੇ ਕਰ ਕਰਨੀ ਕਸ ਪਾਈਆ, ਜਿਸ ਤਰ੍ਹਾਂ ਸ਼ਰਾਬ ਤਿਆਰ ਹੁੰਦੀ ਹੈ ਨਾ, ਤੇ ਮਹਾਰਾਜ ਉਹਨੂੰ ਆਪਣੇ ਢੰਗ ਅਨੁਸਾਰ ਦੱਸ ਰਹੇ ਨੇ। ਕਰ ਕਰਨੀ, ਕਰਨੀ ਦਾ ਅਰਥ ਹੁੰਦਾ ਹੈ ਉੱਚਾ ਜੀਵਨ। ਉੱਚਾ ਜੀਵਨ ਜਿਹੜਾ ਨਾ ਕਸ ਪਾਈਆ, ਉਹ ਜਿਹੜੇ ਨੇ ਨਾ ਕਿੱਕਰ ਦੇ ਜਿਹੜੇ ਛਿੱਲੜਾਂ ਨੇ ਜਿਹੜੀਆਂ, ਉਹ ਕਿੱਕਰ ਦੇ ਸੱਕ ਛਿੱਲੜਾਂ ਜਿਹੜੀਆਂ ਨੇ ਨਾ, ਇਹ ਉੱਚਾ ਜੀਵਨ ਤੇਰੇ ਵਾਸਤੇ ਇਹ ਜਿਹੜੀਆਂ ਨੇ ਇਹ ਛਿੱਲੜਾਂ ਕੌਣ, ਇਹਨਾਂ ਨੂੰ ਛਿੱਲੜਾਂ ਬਣਾ। ਇਸ ਤਰ੍ਹਾਂ ਦਾ ਇਹ ਜਦੋਂ ਵਸਤੂਆਂ ਤਿਆਰ ਹੋ ਜਾਣ ਨਾ, ਇਹਨਾਂ ਨੂੰ ਮਹਾਰਾਜ ਆਖਦੇ ਨੇ ਇਕੱਠੀਆਂ ਕਰ ਲਓ।
ਪਾਠੀ ਪਵਨ ਪ੍ਰੇਮ ਕਾ ਪੋਚਾ ਇਤਰਸ ਅਮਿਓ ਚੁਆਈਐ।
ਪਾਠੀ ਦਾ ਅਰਥ ਹੁੰਦਾ ਪੱਠੀ, ਤੇ ਪਾਠੀ ਭਵਨ, ਭਵਨ ਦਾ ਅਰਥ ਹੁੰਦਾ ਕਿ ਇਹ ਸਰੀਰ, ਸਰੀਰ ਦੇ ਵਿੱਚ ਜਿਹੜੀਆਂ ਮੋਹ ਮਮਤਾ ਮਾਇਆ ਕਈ ਪ੍ਰਕਾਰ ਦੀਆਂ ਵਾਸ਼ਨਾਵਾਂ ਚੱਲ ਰਹੀਆਂ ਨੇ, ਮਹਾਰਾਜ ਆਖਦੇ ਨੇ ਇਹ ਸਰੀਰ ਦੇ ਮੋਹ ਦਾ ਪਰਿਤਿਆਗ ਕਰ ਦੇ, ਇਹਨੂੰ ਸਾੜ ਦੇ, ਇਹ ਤੇਰੇ ਵਾਸਤੇ ਮਹਾਰਾਜ ਆਖਦੇ ਨੇ ਭੱਠੀ ਕੋਵੇ। ਤੇ ਫਿਰ ਪਿਆਰ ਵਾਲਾ ਪ੍ਰੇਮ ਕਾ ਪੋਚਾ, ਤੇ ਉਸ ਮਾਲਕ ਦੇ ਨਾਲ ਆਪਣਾ ਪਿਆਰ ਪ੍ਰੇਮ ਪਿਆਰ ਦੇ ਨਾਲ ਉਹਦੇ ਨਾਲ ਜੋੜ, ਇਹਨੂੰ ਮੋਹ ਨੂੰ ਸਾੜ ਕਰਕੇ ਤੇ ਪਿਆਰ ਭਾਵਨਾ ਨਾਲ ਸਾਥ ਸ਼ੁਭ ਗੁਣਾਂ ਦੇ ਨਾਲ ਉਸ ਪਰਮਾਤਮਾ ਦੇ ਨਾਲ ਆਪਣੀ ਸਾਂਝ ਬਣਾ, ਕਿ ਜਿਸ ਤਰ੍ਹਾਂ ਅਗਰਕ ਦੀ ਜਿਹੜੀ ਨਲੀ ਹੁੰਦੀ ਹੈ ਨਾ, ਜਿਹਦੇ ਰਾਹੀਂ ਸ਼ਰਾਬ ਬਾਹਰ ਆਉਂਦੀ ਹੈ, ਤੇ ਉਹਦੇ ਤੇ ਨਾ ਫਿਰ ਉਹਨੂੰ ਠੰਡਾ ਕੀਤਾ ਜਾਂਦਾ ਹੈ। ਤੇ ਮਹਾਰਾਜ ਆਖਦੇ ਨੇ ਇਸ ਤਰ੍ਹਾਂ ਪਿਆਰ ਬਣਾ, ਪਿਆਰ ਵਿੱਚ ਨਿਰੰਕਾਰ ਜੀ ਦੇ ਨਾਲ ਜੁੜ। ਇਹ ਕੀ ਕਹਿ? ਇਹ ਪ੍ਰੇਮ ਦਾ ਪੋਚਾ ਕਹਿ, ਠੰਡਾ ਪੋਚਾ ਕਹਿ, ਜਿਹੜਾ ਉੱਪਰ ਪਾਣਾ ਕਹਿ। ਤੇ ਅਗਲਾ ਬਚਨ ਮਹਾਰਾਜ ਆਖਦੇ ਨੇ ਇਤ ਰਸ ਅਮਿਓ ਚੁਵਾਈਐ। ਫਿਰ ਵੇਖੀ ਇਸ ਤਰ੍ਹਾਂ ਪ੍ਰੇਮ ਰੂਪੀ ਨਲੀ ਦੇ ਵਿੱਚੋਂ ਨਾ ਅੰਮ੍ਰਿਤ ਨਾਮ ਜਿਹੜਾ ਨਾ ਅੰਮ੍ਰਿਤ ਜਲ ਬਾਹਰ ਨਿਕਲੇਗਾ। ਇਤ ਰਸ ਅਮਿਓ ਚੁਵਾਈਐ, ਜਦੋਂ ਇਸ ਤਰ੍ਹਾਂ ਤੂੰ ਅਕਾਲ ਪੁਰਖ ਜੀ ਦੇ ਨਾਲ ਜੁੜੇਗਾ ਤੇ ਸਾਡੇ ਕਿਰਦੇ ਦੇ ਵਿੱਚੋਂ ਅੰਦਰੋਂ ਅੰਮ੍ਰਿਤ ਧਾਰਾ ਜਿਹੜੀ ਹੈ ਨਾ, ਪਿਆਰ ਵਾਲੀ ਅੰਮ੍ਰਿਤ ਅੰਮ੍ਰਿਤ ਜਲ ਜਿਹੜਾ ਕਹਿ, ਉਹ ਸਾਡੇ ਇਸ ਹਿਰਦੇ ਵਿੱਚੋਂ ਬਾਹਰ ਨਿਕਲੇਗਾ।
ਬਾਬਾ ਮਨ ਮਤਵਾਰੋ ਨਾਮ ਰਸ ਪੀਵੈ ਸਹਿਜ ਰੰਗ ਰਚ ਰਿਆ।
ਮਹਾਰਾਜ ਆਖਦੇ ਨੇ ਬਾਬਾ, ਬਾਬਾ ਦਾ ਅਰਥ ਹੁੰਦਾ ਖੇ ਭਾਈ। ਇਹ ਬਚਨ ਬਹੁਤ ਹੀ ਪਿਆਰਾ ਸੀ, ਪਰ ਅੱਜ ਸਾਡੇ ਵਿੱਚੋਂ ਇਹ ਜਿਹੜਾ ਬਚਨ ਇੰਨਾ ਦੂਰ ਹੁੰਦਾ ਜਾ ਰਿਹਾ। ਕੋਈ ਇਸ ਪਾਸੇ ਆਉਂਦਾ ਹੀ ਨਹੀਂ, ਕੋਈ ਆਪਣੇ ਆਪ ਨੂੰ ਕਹਿੰਦਾ ਨਹੀਂ ਕਿ ਮੈਂ ਭਾਈ ਸਾਹਿਬ ਹਾਂ। ਇਹਨੇ ਵੱਡੇ ਵੱਡੇ ਅਲਫਾਜ਼ ਆਪਣੇ ਨਾਵਾਂ ਦੇ ਨਾਲ ਲਾਣੇ ਤੇ ਮੇਰੇ ਸਾਹਿਬ ਨੇ ਤੇ ਬਚਨ ਹੀ ਇੱਥੋਂ ਸ਼ੁਰੂਆਤ ਹੀ ਕੋਈ। ਕਿੰਨੇ ਵੱਡੇ ਕਰਨੀ ਵਾਲੇ ਐਸੇ ਮਹਾਂਪੁਰਸ਼ ਹੋਏ ਬੰਦਗੀ ਵਾਲੇ, ਭਾਈ ਲਾਲੋ ਜੀ ਵਰਗੇ, ਭਾਈ ਮਤੀ ਦਾਸ ਜੀ, ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਇਹਨਾਂ ਆਪਣੇ ਆਪ ਜਿਨ੍ਹਾਂ ਨੇ ਗੁਰੂ ਪੰਥ ਨੂੰ ਸਮਰਪਿਤ ਕਰ ਦਿੱਤਾ, ਆਪਣੇ ਦੋ ਫਾੜ ਕਰਾ ਲਏ, ਗੁਰ ਚਰਨਾਂ ਦੇ ਨਜ਼ਦੀਕ ਰਹਿ, ਨੇੜੇ ਰਹਿ, ਸਰੀਰ ਕਰਕੇ ਵੀ, ਆਤਮਾ ਕਰਕੇ ਵੀ, ਸ਼ਬਦ ਕਰਕੇ ਵੀ, ਜਿੰਨੇ ਬਚਨ ਮਰਜ਼ੀ ਕਹਿ ਲਓ, ਐਸੇ ਗੁਰ ਪਿਆਰਿਆਂ ਨੇ ਗੁਰੂ ਸਾਹਿਬਾਨਾਂ ਦਾ ਆਨੰਦ ਮਾਣਿਆ, ਚਰਨਾਂ ਦਾ ਆਨੰਦ ਮਾਣਿਆ, ਹੁਕਮ ਵਿੱਚ ਰਹਿ, ਕਦੀ ਹੁਕਮ ਦੀ ਅਦੂਲੀ ਨਹੀਂ ਕੀਤੀ। ਤੇ ਉਹ ਆਖਦੇ ਨੇ ਆਪਣੇ ਆਪ ਨੂੰ, ਆਪਣੇ ਆਪ ਨੂੰ ਆਖਦੇ ਨੇ ਭਾਈ। ਮਹਾਰਾਜ ਆਖਦੇ ਨੇ ਬਾਬਾ ਮਨ ਮਤਵਾਰੋ ਨਾਮ ਰਸ ਪੀਵਾ। ਹੇ ਭਾਈ, ਕਿ ਜਦੋਂ ਇਸ ਤਰ੍ਹਾਂ ਕਿਸੇ ਦਾ ਮਨ ਜਿਹੜਾ ਨਾ ਮਸਤ ਹੋ ਜਾਵੇ, ਮਤਵਾਲਾ, ਕਿ ਇਸ ਨਾਮ ਦੇ ਵਿੱਚ ਮਸਤਾਨਾ ਹੋ ਜਾਏ, ਤੇ ਫਿਰ ਨਾਮ ਰਸ ਪੀਵੈ, ਤਾਂ ਜਿਹੜਾ ਨਾਮ ਹੈ ਨਾ ਉਸ ਰਸ ਨੂੰ ਆਪਾਂ ਮਾਣ ਸਕਾਂਗੇ, ਤਾਂ ਆਪਾਂ ਰਸ ਮਾਣਾਂਗੇ। ਸੋ ਇਸ ਕਰਕੇ ਚਾਹੀਦਾ ਸਾਨੂੰ ਐਸੇ ਇਸ ਨਾਮ ਰਸ ਵਿੱਚ ਮਸਤਾਨੇ ਹੋ ਜਾਣਾ, ਮਸਤ ਹੋ ਜਾਣਾ, ਕਿ ਕੋਈ ਐਸੀਆਂ ਵਿਚਾਰਾਂ, ਐਸੇ ਰੱਬ ਦੇ ਘਰ ਦੇ ਗਿਆਨ ਭਰਪੂਰ ਬਚਨ ਸਾਨੂੰ ਸੁਣਾਵੇ, ਅਸੀਂ ਇਹਨਾਂ ਬਚਨਾਂ ਨੂੰ ਸੁਣੀਏ। ਤੇ ਫਿਰ ਮਹਾਰਾਜ ਆਖਦੇ ਨੇ ਸਹਿਜ ਰੰਗ ਰਚ ਰਿਹਾ, ਤਾਂ ਸਾਡੇ ਜੀਵਨ ਦੇ ਵਿੱਚ ਸਹਿਜ ਆਵੇਗਾ, ਟਿਕਾ ਆਵੇਗਾ। ਇਸ ਲਈ ਆਪਣੇ ਮਨ ਦੇ ਵਿੱਚ ਇੱਕ ਵਿਚਾਰ ਬਣਾ ਲੈਣੀ, ਟਿਕਾ ਲੈਣੀ, ਕੋਈ ਕਰ ਗੱਲ ਸੁਣਾਵੈ ਖਰ ਨਾਮ ਕੀ, ਸੋ ਲੱਗੈ ਗੁਰਸਿੱਖਾਂ ਮਨ ਮਿੱਠਾ। ਤੇ ਤਾਂ ਹੀ ਹੈ ਜਦੋਂ ਆਪਾਂ ਆਪਣੇ ਆਪ ਨੂੰ ਇਹਨਾਂ ਬਚਨਾਂ ਦੇ ਨਾਲ ਜੋੜ ਲਵਾਂਗੇ, ਇਸ ਪਿਆਰ ਦੇ ਵਿੱਚ ਜਿਹੜਾ ਨਾ ਉਹ ਸਹਿਜ ਆਵੇਗਾ, ਜਦੋਂ ਆਪਾਂ ਨਾਮ ਰਸ ਨੂੰ ਪੀਵਾਂਗੇ, ਫਿਰ ਆਤਮਕ ਅਡੋਲਤਾ ਜਿਹੜੀ ਹੈ ਨਾ ਉਹ ਸਾਨੂੰ ਪ੍ਰਾਪਤ ਹੋ ਜਾਏਗੀ, ਸਹਿਜ ਪ੍ਰਾਪਤ ਹੋ ਜਾਏਗਾ। ਮਹਾਰਾਜ ਜੀ ਆਖਦੇ ਨੇ ਇਸ ਤਰ੍ਹਾਂ ਭਾਈ ਤੂੰ ਸਹਿਜ ਰੰਗ ਵਿੱਚ, ਆਤਮਕ ਰੰਗ ਵਿੱਚ ਟਿਕਿਆ ਰਵੇਗਾ।
ਐਨਿਸ ਬਣੀ ਪ੍ਰੇਮ ਲਿਵ ਲਾਗੇ ਸ਼ਬਦ ਅਨਾਹਦ ਗਿਆ।
ਫਿਰ ਮਹਾਰਾਜ ਆਖਦੇ ਨੇ ਐਨਿਸ ਬਣੀ, ਇਹਦਾ ਅਰਥ ਹੁੰਦਾ ਰਾਤ, ਇਹਦਾ ਅਰਥ ਹੁੰਦਾ ਦਿਨ, ਨਿਸ ਦਾ ਅਰਥ ਹੁੰਦਾ ਰਾਤ। ਇਹ ਨਿਸ ਬਣੀ ਫਿਰ ਸਾਡੀ ਦਿਨ ਰਾਤ ਮਾਲਕ ਦੇ ਚਰਨਾਂ ਦੇ ਨਾਲ ਬਣੀ ਰਹੇਗੀ। ਪ੍ਰੇਮ ਲਿਵ ਲਾਗੀ, ਪ੍ਰੇਮ ਰੂਪੀ ਅੰਦਰੋਂ ਲਿਵ ਲੱਗ ਜਾਏਗੀ, ਅੰਦਰ ਪਿਆਰ ਹੀ ਪਿਆਰ ਬਣਿਆ ਰਹੇਗਾ। ਸ਼ਬਦ ਅਨਾਹਤ ਗਹਿਆ, ਸਾਡੀ ਸਾਂਝ ਜਿਹੜੀ ਹੈ ਨਾ ਉਹ ਸ਼ਬਦ ਦੇ ਨਾਲ ਬਣ ਜਾਏਗੀ। ਉਹ ਸ਼ਬਦ ਜਿਹੜਾ ਹਰ ਵੇਲੇ ਚੱਲਦਾ ਰਹਿੰਦਾ, ਜਿਹੜਾ ਨਾਦ ਹਰ ਵੇਲੇ ਵੱਜਦਾ ਰਹਿੰਦਾ ਹੈ, ਉਹ ਇਸ ਤਰ੍ਹਾਂ ਵੱਜਦਾ ਪਿਆ ਜਿਵੇਂ ਸਾਡੇ ਸਰੀਰ ਦੇ ਵਿੱਚ ਸਵਾਸ ਚੱਲਦੇ ਪਏ ਨੇ। ਇਸ ਅਨਖਦ ਨਾਦ ਨੂੰ ਆਪਾਂ ਇਸ ਤਰ੍ਹਾਂ ਬਿਆਨ ਕਰਾਂਗੇ ਕਿ ਇੱਕ ਵਾਜਾ ਜਿਹੜਾ ਸਾਡੇ ਇਸ ਸਰੀਰ ਦੇ ਵਿੱਚ ਵੱਜਦਾ ਪਿਆ ਹੈ, ਸਵਾਸਾਂ ਰੂਪ ਵਾਜਾ, ਤੇ ਉਸ ਦਿਨ ਤੋਂ ਜਿਸ ਦਿਨ ਤੋਂ ਸਾਡਾ ਜਨਮ ਹੋਇਆ ਉਸ ਦਿਨ ਤੋਂ ਇਹ ਨਾਦ ਸਾਡੇ ਅੰਦਰ ਵੱਜਦਾ ਪਿਆ, ਤੇ ਉਹਨਾਂ ਸਮਾਂ ਵੱਜਦਾ ਹੀ ਰਹਿਣਾ ਜਿੰਨਾ ਚਿਰ ਅੰਦਰ ਪ੍ਰਾਣ ਇਹ ਜੋਤ ਚੱਲ ਰਹੀ ਹੈ। ਇਹ ਸਰੀਰ ਦਾ ਚੱਲਣਾ ਫਿਰਨਾ ਬਾਹਰੋਂ ਇਸ ਤਰ੍ਹਾਂ ਜਾਣ ਲਓ ਉਹ ਨਾਦ ਅੰਦਰ ਵੱਜਦਾ ਪਿਆ। ਇੱਥੋਂ ਹੀ ਗਿਆਨ ਲਈਏ ਕਿ ਆਪਾਂ ਉਸ ਅਨਖਦ ਸ਼ਬਦ ਅਨਾਹਦ ਗਹਿਆ ਤੇ ਉਹਨਾਂ ਪਿਆਰਿਆਂ ਨੇ ਨਾ ਉਸ ਅਨਖਦ ਨਾਦ ਨੂੰ ਸੁਣਿਆ ਸ਼ਬਦ ਨੂੰ, ਤੇ ਇਸ ਸ਼ਬਦ ਨੂੰ ਫੜ ਲਿਆ, ਗੁਰ ਸ਼ਬਦ ਦੇ ਨਾਲ ਜੁੜ ਗਏ ਕੰਨ
ਰਹਾਉ ਪੂਰਾ ਸੱਚ ਪਿਆਲਾ ਸਹਿਜੇ ਤਿਸੈ ਪਿਆਏ ਜਾਂ ਕੋ ਨਦਰ ਕਰੇ।
ਇਹ ਜਿਹੜਾ ਪਿਆਲਾ ਨਾ ਅੰਮ੍ਰਿਤ ਦਾ ਪਿਆਲਾ, ਮਹਾਰਾਜ ਪਿਆਂਦੇ ਹੀ ਉਸ ਨੂੰ ਨੇ, ਜਾ ਕੋ ਨਦਰ ਕਰੇ, ਜਿਹਦੇ ਤੇ ਆਪ ਮਹਾਰਾਜ ਆਪਣੀ ਨਦਰ ਕਰ ਦੇਣ, ਆਪਣੀ ਮਿਹਰ ਕਰ ਦੇਣ, ਇਹ ਅੰਮ੍ਰਿਤ ਦਾ ਪੂਰਨ ਪਿਆਲਾ ਜਿਹੜਾ ਨਾ ਪ੍ਰਾਪਤ ਹੀ ਉਹਨੂੰ ਹੁੰਦਾ ਹੈ, ਜਿਹੜਾ ਗੁਰੂ ਦੀ ਕਾਰ ਵਿੱਚ ਆ ਜਾਂਦਾ ਹੈ, ਮਿਹਰ ਵਿੱਚ ਆ ਜਾਂਦਾ ਹੈ, ਉਹਨੂੰ ਇਹ ਅੰਮ੍ਰਿਤ ਜਲ ਇਸ ਪਿਆਲੇ ਦੀ ਪ੍ਰਾਪਤੀ ਹੁੰਦੀ ਏ।
ਅੰਮ੍ਰਿਤ ਕਾ ਵਪਾਰੀ ਹੋਵੇ ਕਿਆ ਮਦ ਛੂਛੇ ਪਾਉ ਤਰੇ।
ਹੁਣ ਇਹ ਤੇ ਸਾਨੂੰ ਉਸ ਵਣਜ ਦਾ ਵਪਾਰੀ ਬਣਨਾ ਪਵੇਗਾ ਨਾ, ਕਿ ਜੇ ਆਪਾਂ ਗਾਹਕ ਹੀ ਨਹੀਂ ਬਣੇ ਉਸ ਵਸਤੂ ਨੂੰ ਵਿਖਾਂਜਣ ਵਾਲੇ, ਉਹ ਬਰਤਨ ਹੀ ਨਹੀਂ ਬਣਿਆ, ਉਹ ਭਾਂਡਾ ਹੀ ਨਹੀਂ ਬਣਿਆ, ਤਾਂ ਫਿਰ ਉਹ ਅੰਮ੍ਰਿਤ ਜਲ ਟਿਕੇਗਾ ਨਹੀਂ। ਮਹਾਰਾਜ ਆਖਦੇ ਨੇ ਅੰਮ੍ਰਿਤ ਦੇ ਵਪਾਰੀ ਹੋਣਾ ਚਾਹੀਦਾ ਕੈ, ਇਹਨੂੰ ਖਰੀਦਣ ਵਾਲੇ ਹੋਣਾ ਚਾਹੀਦਾ ਕੈ, ਤੇ ਜੇ ਗੁਰ ਪਿਆਰੇ ਉਹ ਕੋਈ ਗਾਹਕ ਹੀ ਨਹੀਂ ਗਾ ਕੈ, ਤੇ ਸਾਰਾ ਦਿਨ ਬੰਦਾ ਹੋਕਾ ਲਾਈ ਜਾਏ। ਮਹਾਰਾਜ ਆਖਦੇ ਨੇ ਬਿਨ ਗਾਹਕ ਗੁਣ ਵੇਚੀ ਐ ਤਾਉ ਗੁਣ ਸੰਗੋ ਜਾਏ, ਗੁਣ ਕਾ ਗਾਹਕ ਜੇ ਮਿਲੈ ਤਾਉ ਗੁਣ ਲੱਖ ਵਿਕਾਏ। ਅੱਗੇ ਲੈਣ ਵਾਲਾ ਹੀ ਕੋਈ ਨਹੀਂ, ਫਿਰ ਮਹਾਰਾਜ ਆਖਦੇ ਨੇ ਇਹ ਬੋਲ ਅਜਾਈ ਚਲੇ ਜਾਣਗੇ। ਜਦੋਂ ਕੋਈ ਵਪਾਰੀ ਬਣ ਗਿਆ ਹੈ, ਖਰੀਦਦਾਰ ਬਣ ਗਿਆ ਹੈ, ਤੇ ਫਿਰ ਉਹ ਛੋਛੀਆਂ ਵਸਤੂਆਂ ਦੇ ਨਾਲ ਜਿਨ੍ਹਾਂ ਦੇ ਵਿੱਚ ਰਸ ਨਹੀਂ ਨਾ ਕਹਿ, ਕਿਆ ਮਦ ਛੂਚੈ ਭਾਉ ਤਰੇ, ਫਿਰ ਉਹ ਦੂਜੇ ਨਸ਼ੇ ਨਾਲ ਹੋਰਨਾ ਰਸਾਂ ਨਾਲ ਜਿਨ੍ਹਾਂ ਵਿੱਚ ਰਸ ਹੀ ਨਹੀਂ ਕਹਿ, ਫਿਰ ਉਹ ਉਸ ਨਸ਼ੇ ਨਾਲ ਜੁੜੇਗਾ ਨਹੀਂ, ਉਹ ਫਿਰ ਆਪਣੀ ਸਾਂਝ ਜਿਹੜੀ ਇਹਨਾਂ ਅੰਮ੍ਰਿਤ ਜਲ ਦੇ ਨਾਲ ਬਣਾਏਗਾ, ਅੰਮ੍ਰਿਤ ਨਾਲ ਜੁੜੇਗਾ। ਜਿਹੜਾ ਇਸ ਅੰਮ੍ਰਿਤ ਜਲ ਦਾ ਵਪਾਰੀ ਬਣ ਚੁੱਕਾ ਹੈ, ਫਿਰ ਉਹ ਛੂਛੇ ਜਿਹੜੇ ਖਾਲੀ ਰਸ ਨੇ ਉਹਨਾਂ ਨਾਲ ਉਹਦਾ ਕਾਹਦਾ ਪਿਆਰ ਬਣੇ।
ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਨ ਭਇਆ।
ਇਸ ਤਰ੍ਹਾਂ ਭਾਈ ਇਹ ਗੁਰੂ ਕੀ ਸਾਖੀ ਕਹਿ, ਇਹ ਗੁਰੂ ਕੀ ਬਾਣੀ ਕਹਿ, ਇਹ ਸੱਚੀ ਸਿੱਖਿਆ ਕਹਿ, ਤੇ ਜਿਹਨੇ ਭਾਈ ਇਸ ਸਾਖੀ ਨੂੰ ਮਾਣਿਆ, ਗੁਰ ਕੀ ਸਾਖੀ ਅੰਮ੍ਰਿਤ ਬਾਣੀ, ਜਿਹੜਾ ਇਸ ਅੰਮ੍ਰਿਤ ਬਾਣੀ ਨਾਲ ਜੁੜ ਗਿਆ, ਜਿਹਨੇ ਇਸ ਜਲ ਨੂੰ ਛਾਕ ਲਿਆ, ਪੀ ਲਿਆ, ਪੀਵਤ ਹੀ ਪ੍ਰਵਾਨ ਪਿਆ। ਇਹ ਨਹੀਂ ਗਾ ਕਿ ਸਮਾਂ ਲੱਗੇਗਾ, ਦੇਰ ਲੱਗੇਗੀ, ਇਹ ਤੇ ਜਿਹਨੇ ਛਕ ਲਿਆ ਉਹ ਪੀਂਦਾ ਕੀ ਮਹਾਰਾਜ ਆਖਦੇ ਪ੍ਰਵਾਨ ਹੋ ਗਿਆ।
ਦਰ ਦਰਸ਼ਨ ਕਾ ਪ੍ਰੀਤਮ ਹੋਵੇ ਮੁਕਤ ਬੈਕੁੰਟੇ ਕਰੈ ਕਿਆ।
ਉਹ ਤੇ ਮਾਲਕ ਦੇ ਦਰ ਦੇ ਦਰਸ਼ਨਾਂ ਦਾ ਪਾਤਰ ਬਣਦਾ, ਉਹ ਤੇ ਵਾਹਿਗੁਰੂ ਦੇ ਦਰ ਤੇ ਆ ਖੜਿਆ, ਦਰਬਾਰ ਵਿੱਚ ਖੜਿਆ ਕਿ ਮੈਨੂੰ ਅਕਾਲ ਪੁਰਖ ਜੀ ਦੇ ਦਰਸ਼ਨ ਕੌਣ, ਮਾਲਕ ਦੇ ਦਰਸ਼ਨ ਕੌਣ। ਤੇ ਫਿਰ ਮਹਾਰਾਜ ਆਖਦੇ ਨੇ ਕਿ ਭਾਈ ਮੁਕਤ ਬੈਕੁੰਠੇ ਕਰੇ ਕਿਆ, ਉਹਦੇ ਲਈ ਮੁਕਤ ਤੇ ਬੈਕੁੰਠ ਇਹ ਖੋਛੇ ਲੋਕਾਂ ਦੀਆਂ ਮੰਗਾਂ ਹੁੰਦੀਆਂ ਨੇ, ਪਰ ਜਿਹੜਾ ਰੱਬ ਦਾ ਪਿਆਰਾ ਸੱਚੇ ਮਾਲਕ ਨਾਲ ਜੁੜ ਚੁੱਕਾ ਹੈ। ਮਹਾਰਾਜ ਆਖਦੇ ਨੇ ਕਿ ਭਰਥਰੀ ਉਹਨੇ ਮੁਕਤੀ ਤੋਂ ਕੀ ਲੈਣਾ ਹੈ, ਉਹਨੇ ਬੈਕੁੰਠ ਤੋਂ ਕੀ ਲੈਣਾ ਹੈ। ਉਹ ਤੇ ਜਦੋਂ ਮਾਲਕ ਦੇ ਚਰਨਾਂ ਵਿੱਚ ਜੁੜਦਾ ਨਾ, ਜਦੋਂ ਸਾਧ ਸੰਗਤ ਵਿੱਚ ਆਉਂਦਾ ਹੈ, ਇਹੀ ਉਹਦੇ ਵਾਸਤੇ ਬੈਕੁੰਠ ਬਣ ਜਾਂਦਾ ਹੈ। ਕਹੋ ਕਬੀਰ ਅਬ ਕਹੀਐ ਕਾਹੇ, ਸਾਧ ਸੰਗਤ ਬੈਕੁੰਠੇ ਆਖੇ। ਇਹ ਬੈਕੁੰਠੇ ਕਿ ਜਿੱਥੇ ਆਪਾਂ ਜੁੜ ਬੈਠੇ ਹਾਂ, ਜਿੱਥੇ ਖਾਰਜਾ ਸੋਹਰੇ ਆਖੇ, ਅਕਾਲ ਪੁਰਖ ਜੀ ਦੀਆਂ ਵਡਿਆਈਆਂ ਹੋਣ ਦਈਆਂ ਨੇ। ਮਹਾਰਾਜ ਆਖਦੇ ਨੇ ਉਹ ਮੁਕਤੀ ਦੀ ਤੇ ਬੈਕੁੰਠ ਦੀ ਕਾਂਖਾ ਇੱਛਾ ਹੀ ਨਹੀਂ ਕਰਦਾ।
ਸ਼ਿਵ ਤੀਰਤਾ ਸਦ ਬੈਰਾਗੀ ਜੁਵੈ ਜਨਮ ਨਾਰੈ।
ਐਸੀ ਆਤਮਾ ਤੇ ਸਿਫਤਾਂ ਦੇ ਨਾਲ ਰਤੀ ਰਹਿੰਦੀ ਹੈ, ਉਹ ਬੈਰਾਗੀ ਬਣਿਆ। ਉਹਨੂੰ ਇਹ ਬੈਰਾਗ ਕਹਿ, ਉਹਨੂੰ ਉਹ ਬੈਰਾਗ ਨਹੀਂ ਕਿ ਜੇ ਕੋਈ ਭੰਗ ਦਾ ਨਸ਼ਾ ਜਾਂ ਕੋਈ ਹੋਰ ਨਸ਼ਾ ਕਰ ਲਿਆ, ਬੰਦੇ ਨੇ ਆਪਣੀ ਸੁੱਧ ਬੁੱਧ ਭੁਲਾ ਲਈ, ਕਮਲਾ ਹੋ ਗਿਆ। ਤੇ ਅੱਜ ਆਪਾਂ ਬਾਹਰੀ ਤੌਰ ਤੇ ਵੇਖਣੇ ਆ ਕੋਈ ਕਮਲੀਆਂ ਚਮਲੀਆਂ ਗੱਲਾਂ ਮਾਰੀ ਜਾਏ, ਆਪਣੀ ਉਹਨੂੰ ਕੋਈ ਸ਼ੁੱਧ ਖਬਰ ਨਾ ਰਹਿ, ਤੇ ਲੋਕ ਕਹਿ ਦਿੰਦੇ ਨੇ ਇਹ ਬੈਰਾਗੀ ਹੋ ਗਿਆ। ਪਰ ਐਸਾ ਬੈਰਾਗੀ ਗੁਰੂ ਘਰ ਵਿੱਚ ਪ੍ਰਵਾਨ ਨਹੀਂ ਕਹਿ। ਇਸ ਬੈਰਾਗੀ ਇਹੋ ਜਿਹਾ ਬੈਰਾਗੀ ਗੁਰੂ ਘਰ ਵਿੱਚ ਨਹੀਂ ਹੋਣੇ ਚਾਹੀਦੇ। ਐਸਿਆਂ ਨੂੰ ਗੁਰੂ ਨੇ ਬੈਰਾਗੀ ਨਹੀਂ ਬਣਾਇਆ, ਬੈਰਾਗੀ ਤੇ ਉਹਨੇ ਸਿਫਤੀ ਰਤਾ ਜਿਹੜਾ ਆਪਣੇ ਮਾਲਕ ਦੀਆਂ ਸਿਫਤਾਂ ਵਿੱਚ ਰਤਾ ਹੈ। ਸਦ ਬੈਰਾਗੀ ਉਹਨੂੰ ਬੈਰਾਗੀ ਆਖਿਆ ਜਾ, ਉਹ ਜਿਹਦੇ ਕੋਲ ਰੱਬ ਦੀਆਂ ਵਿਚਾਰਾਂ ਹੀ ਨਹੀਂ, ਅਕਾਲ ਪੁਰਖ ਜੀ ਦੀ ਉਪਮਾ ਹੀ ਨਹੀਂ ਕਰਦਾ, ਉਹਨੂੰ ਆਪਾਂ ਬੈਰਾਗੀ ਤੁਹਾਡਾ ਆਖਾਂਗੇ। ਮਹਾਰਾਜ ਆਖਦੇ ਨੇ ਕਿ ਭਾਈ ਭਰਥਰੀ ਤੁਸੀਂ ਇਹ ਮਦ ਪੀ ਕੇ ਤੇ ਬੰਦੇ ਨੂੰ ਆਪਣੀ ਸ਼ੁੱਧ ਬੁੱਧ ਭੁੱਲ ਗਈ ਤੇ ਕਹਿ ਦਿੱਤਾ ਇਹ ਬੈਰਾਗੀ ਬਣ ਗਿਆ, ਉਹ ਬੈਰਾਗੀ ਨਹੀਂ ਜਿਹੜਾ ਅਕਾਲ ਪੁਰਖ ਜੀ ਦੀ ਉਪਮਾ ਕਰਦਾ, ਉਹ ਬੈਰਾਗੀ ਕਹਿ। ਤੇ ਫਿਰ ਜੂਐ ਜਨਮ ਨਾ ਖਾਰੈ, ਤੇ ਆਪਣਾ ਜਿਹੜਾ ਜਨਮ ਹੈ ਨਾ ਉਹ ਜੂਏ ਵਿੱਚ ਖਾਰ ਕੇ ਨਹੀਂ ਚਲਾ ਜਾਂਦਾ। ਆਪਣੇ ਆਪ ਨੂੰ ਸੰਸਾਰ ਦੇ ਨਾਲ ਹੀ ਨਹੀਂ ਕਿ ਸਾਰੀ ਉਮਰ ਹੀ ਲੰਘ ਜਾਵੇ, ਵਣਜ ਵਪਾਰ ਕਰਦਿਆਂ ਦੁਨਿਆਵੀ ਆਪਾਂ ਇਹਨਾਂ ਵਿੱਚ ਹੀ ਹਰ ਵੇਲੇ ਗੁਲਤਾਨ ਕੋਏ ਰਹੀਏ। ਸੋ ਇਹਦੇ ਤੋਂ ਉੱਚਾ ਉੱਠ ਕਰਕੇ ਸੰਸਾਰ ਨੂੰ, ਜਗਤ ਨੂੰ, ਸਾਰੀ ਦੁਨੀਆਂ ਨੂੰ ਇਥੋਂ ਤੀਕਰ ਆਪਣੇ ਮਨ ਨੂੰ ਵਸ ਕਰਕੇ ਮਾਲਕ ਦੇ ਚਰਨਾਂ ਨਾਲ ਜੁੜ ਜਾਈਏ। ਵੇਖੀਏ ਕਿਤੇ ਆਪਾਂ ਜੂਆ ਤੇ ਨਹੀਂ ਖੇਡ ਰਹੇ ਕਿ ਕਿਤੇ ਆਪਣਾ ਇਹ ਜੋ ਹੀਰੇ ਜੈਸਾ ਜਨਮ ਕਾ ਕੌਡੀ ਬਦਲਾ ਜਾਏ, ਇਹ ਹੀਰਿਆਂ ਵਰਗਾ ਬਹੁਮੁੱਲਕ ਜੀਵਨ ਪ੍ਰਾਪਤ ਹੋਇਆ ਸੁੱਖਾਂ ਦੇ ਨਾਲ, ਕਿਤੇ ਇਹਨੂੰ ਆਪਾਂ ਕੌਡੀਆਂ ਬਦਲੇ ਹਾਰ ਕੇ ਤੇ ਨਹੀਂ ਜਾ ਰਹੇ ਕਿ ਜੂਏ ਵਿੱਚ ਇਹਨੂੰ ਕਿਤੇ ਖਰਾ ਤੇ ਨਹੀਂ ਦਿੱਤਾ। ਇਹ ਜੂਆ ਹੀ ਹੈ ਜਿਹੜਾ ਆਪਾਂ ਇੱਥੇ ਖੇਡ ਕੇ ਚਲੇ ਜਾਂਦੇ ਹਾਂ। ਪਰ ਜਿਹੜੇ ਆਪਣੇ ਆਪ ਨੂੰ ਵਸ ਵਿੱਚ ਕਰ ਲੈਂਦੇ ਨੇ, ਘਰ ਪਰਿਵਾਰ ਨੂੰ ਵੀ ਸੰਭਾਲਿਆ, ਕਾਰੋਬਾਰ ਵੀ ਕੀਤਾ, ਪਰ ਆਪਣੇ ਸਾਹਿਬ ਜੀ ਦੇ ਨਾਲ ਜੁੜੇ ਰਹੇ, ਚਰਨਾਂ ਨਾਲ ਪਿਆਰ ਬਣਿਆ ਰਿਹਾ, ਫਿਰ ਭਾਈ ਜਿੱਥੋਂ ਤੀਕਰ ਮਰਜ਼ੀ ਪਹੁੰਚ ਕਰੀਏ। ਇਹ ਨਹੀਂ ਗਾ ਕਿ ਸਿੱਖ ਦੀਆਂ ਮਹਿਲ ਮਾੜੀਆਂ ਕਾਰੋਬਾਰ ਨਹੀਂ ਹੋਣੇ ਚਾਹੀਦੇ। ਸਿੱਖ ਦੇ ਕਾਰੋਬਾਰ ਕੌਣ? ਭਾਈ ਮੱਖਣ ਸ਼ਾਹ ਲਬਾਣੇ ਵਾਂਗੂ ਜਹਾਜ਼ ਕੌਣ? 500 ਬੰਦਾ ਹਰ ਵੇਲੇ ਨਾਲ ਰਹਿ, ਏਡਾ ਵੱਡਾ ਉਹਦਾ ਹੁਕਮ ਚੱਲੇ, ਪਰ ਉਹ ਜਦੋਂ ਮਾਲਕ ਦੇ ਦਰ ਤੇ ਆਵੇ ਤੇ ਨਿਉਂ ਜਾਵੇ, ਸਭ ਦੇ ਚਰਨਾਂ ਦੀ ਧੂੜ ਬਣ ਜਾਏ, ਫਿਰ ਉਹਦਾ ਕੀਤਾ ਵਣਜ ਵਪਾਰ ਮਹਾਰਾਜ ਆਖਦੇ ਨੇ ਸਫਲਾਏ। ਸੋ ਇਸ ਤਰ੍ਹਾਂ ਦਾ ਜਦੋਂ ਜੀਵਨ ਹੁੰਦਾ, ਫਿਰ ਅਜਾਈ ਉਹ ਜੂਏ ਵਿੱਚ ਖਾਰ ਕੇ ਨਹੀਂ ਜਾਂਦਾ।
ਕਉ ਨਾਨਕ ਸੁਣ ਪਰਥਰ ਜੋਗੀ ਖੀਵਾ ਅੰਮ੍ਰਿਤ ਧਾਰੈ।
ਮਹਾਰਾਜ ਆਖਦੇ ਨੇ ਕਿ ਆ ਪਰਥਰ ਜੋਗੀ ਸੁਣ, ਐਸਾ ਖੀਵਾ ਅੰਮ੍ਰਿਤ ਜਿਹੜਾ ਨਾ ਸੁਖਦਾਈ ਕਲਿਆਣਕਾਰੀ ਭਾਈ ਉਹਦੇ ਧਾਰਨੀ ਹੋਣਾ ਚਾਹੀਦਾ, ਇਹ ਅੰਮ੍ਰਿਤ ਸਾਨੂੰ ਪੀ ਲੈਣਾ ਚਾਹੀਦਾ।
ਜੋ ਪਈ ਸ਼੍ਰੀ ਕਰਤਾਰ ਸਿਵਤ ਮੈਂ ਰੰਗੇ, ਜਪੈ ਨਾਮ ਮਨ ਬਾਸਨ ਭੰਗੇ।
ਇਸ ਤਰ੍ਹਾਂ ਅਕਾਲ ਪੁਰਖ ਜੀ ਦੀ ਸਿਫਤ ਤੋਂ ਸਲਾਹ ਵਿੱਚ ਰਤੇ ਰਹਿਣਾ, ਉਹਦੇ ਰੰਗਾਂ ਵਿੱਚ ਰਤੇ ਰਹਿਣਾ, ਮਨ ਜਪੈ ਨਾਮ ਮਨ ਬਾਸਨ ਭੰਗੇ, ਤੇ ਅੰਦਰ ਜਿਹੜੀਆਂ ਬਾਸ਼ਨਾਵਾਂ ਨੇ ਨਾ ਉਹਨਾਂ ਬਾਸ਼ਨਾਵਾਂ ਨੂੰ ਮਾਰ ਮੁਕਾ ਦੇਣਾ, ਖਤਮ ਕਰ ਦੇਣਾ, ਨਾਸ ਕਰ ਦੇਣਾ। ਇਸ ਤਰ੍ਹਾਂ ਆਪਣੇ ਮਾਲਕ ਦੀ ਸਿਫਤ ਤੋਂ ਸਲਾਹ ਵਿੱਚ ਹਰ ਵੇਲੇ ਰਤੇ ਰਹਿਣਾ।
ਸ਼੍ਰੀ ਪ੍ਰਭ ਚਰਨ ਪ੍ਰੇਮ ਮਸਤਾਨੇ, ਇਸ ਵਿੱਚ ਸਭ ਜਗ ਬੰਧਨ ਆਨੇ।
ਉਹ ਐਸੇ ਮਸਤਾਨੇ ਬਣੋ, ਇਹ ਵੈਰਾਗੀ ਇਹ ਵੈਰਾਗ ਧਾਰਨ ਕਰੋ ਕਿ ਆਪਾਂ ਮਾਲਕ ਦੇ ਚਰਨਾਂ ਦੇ ਵਿੱਚ ਮਸਤਾਨੇ ਹੋ ਜਾਈਏ, ਭਵਰੇ ਬਣ ਜਾਈਏ। ਇਸ ਤਰ੍ਹਾਂ ਦਾ ਪਿਆਰ ਬਣ ਜਾਵੇ। ਮਹਾਰਾਜ ਆਖਦੇ ਨੇ ਭਾਈ ਇਸ ਵਿਦ ਸਭ ਜਗ ਬੰਧਨ ਖਾਨੇ, ਫਿਰ ਸਾਰੇ ਹੀ ਬੰਧਨ ਬਿਨਸ ਜਾਣਗੇ, ਸਾਰੀਆਂ ਬਾਹਰੀ ਤੌਰ ਤੇ ਜਿਹੜੀਆਂ ਸਾਨੂੰ ਵਿਘਨ ਪੈ ਨੇ ਰੁਕਾਵਟ ਪੈਂਦੀ ਕਾ ਉਹ ਸਾਰੇ ਹੀ ਖਤਮ ਹੋ ਜਾਣਗੇ, ਕੋਈ ਵਿਘਨ ਰੁਕਾਵਟ ਪਵੇਗਾ ਹੀ ਨਹੀਂ। ਮਾਲਕ ਦੇ ਚਰਨਾਂ ਵਿੱਚ ਮਸਤਾਨੇ ਹੋ ਜਾਣਾ, ਸਾਰੇ ਬੰਧਨ ਬਿਨਸ ਜਾਂਦੇ ਹਨ।
ਸੁਣ ਪਰਤਰ ਔਰ ਸੰਤੈ ਨਾਸਾ, ਮਹਿਮਾ ਭਗਤ ਲੱਗੀ ਸੁਖ ਰਾਸਾ।
ਪਰਥਰੀ ਨੇ ਸੁਣਿਆ ਉਪਦੇਸ਼ ਤੇ ਸੁਣਦਿਆਂ ਕਿ ਅੰਦਰੋਂ ਸੰਸੇ ਜਿਹੜੇ ਸਨ ਉਹ ਖਤਮ ਹੋ ਗਏ। ਤੇ ਜੇ ਭਾਈ ਅੰਦਰ ਸੰਸੇ ਹੀ ਬਣੇ ਰਹੇ, ਆਪਾਂ ਏਡੇ ਏਡੇ ਵੱਡੇ ਸੰਸੇ ਬਣਾਈ ਰੱਖੇ ਤੇ ਜਪਾਂਗੇ ਕਦੋਂ ਕੁ? ਇਸ ਲਈ ਕਦੇ ਵੀ ਗੁਰੂ ਤੇ ਸ਼ੰਕਾ ਨਹੀਂ ਕਰਨਾ, ਆਪਣੇ ਜੀਵਨ ਦੇ ਵਿੱਚ ਕੋਈ ਸੰਸਾ ਰਹਿਣ ਹੀ ਨਹੀਂ ਦੇਣਾ। ਇਹਨਾਂ ਤੋਂ ਉੱਚੀਆਂ ਉੱਠ ਕਰਕੇ ਸਤਿਗੁਰ ਦੀ ਸਿਫਤ ਤੋਂ ਸਲਾਹ ਦੇ ਨਾਲ ਜੁੜ ਜਾਣਾ। ਸੁਣਦਿਆਂ ਹੀ ਸ਼ਬਦ ਭਰਤਰੀ ਦੇ ਜੀਵਨ ਦੇ ਸਾਰੇ ਸੰਸੇ ਖਤਮ ਹੋ ਗਏ। ਉਹਨਾਂ ਤੇ ਇੱਕ ਅੱਧਾ ਸੁਣਿਆ, ਵੇਖੋ ਭਾਈ ਸੱਜਣ ਹੋਏ, ਇੱਕ ਸ਼ਬਦ ਸੁਣਿਆ ਭਰਤਰੀ ਬਾਬਤ ਤੇ ਸ਼ਬਦ ਆਏ, ਕੇਵਲ ਇਹਨਾਂ ਨੂੰ ਸੁਣਦਿਆਂ ਹੀ ਜੀਵਨ ਦੇ ਵਿੱਚ ਪਲਟਾ ਆ ਗਿਆ। ਕੋਈ ਹਜ਼ਾਰਾਂ ਸ਼ਬਦ ਥੋੜਾ ਸੁਣੇ ਨੇ, ਬਸ ਇੱਕ ਅੱਧਾ ਸ਼ਬਦ ਸੁਣਿਆ ਤੇ ਜੀਵਨ ਵਿੱਚ ਪਲਟਾ ਆ ਗਿਆ, ਜੀਵਨ ਬਦਲ ਗਿਆ। ਪਰ ਇਸ ਤਰ੍ਹਾਂ ਕਈ ਵਾਰ ਆਪਾਂ ਹਜ਼ਾਰਾਂ ਸ਼ਬਦ ਸੁਣੇ ਪਰ ਉਹ ਅੰਦਰ ਟੁੰਬੇ ਨਹੀਂ, ਇਹਨੇ ਵਚਨਾਂ ਨੂੰ ਸੁਣ ਕੇ ਵੀ ਜੀਵਨ ਵਿੱਚ ਬਦਲਾਅ ਨਹੀਂ ਆਉਂਦਾ। ਸੋ ਬਦਲਾਅ ਆਵੇਗਾ ਜਦੋਂ ਆਪਾਂ ਸੁਣਾਂਗੇ, ਸੁਣਿਆ ਮੰਨਿਆ ਮਨ ਕੀਤਾ ਭਾਓ, ਜਦੋਂ ਸੁਣ ਕਰਕੇ ਨਾ ਉਹਨੂੰ ਆਪਣੇ ਜੀਵਨ ਵਿੱਚ ਐਸਾ ਇੱਕ ਪਿਆਰ ਬਣਾਈਏ ਕਿ ਉਸ ਵਚਨ ਨੂੰ ਅਸੀਂ ਮੰਨ ਲਈਏ। ਮੰਨਣਾ ਜੀਵਨ ਵਿੱਚ ਹੋਵੇ ਤੇ ਫਿਰ ਜਦੋਂ ਮੰਨ ਲਈਏ ਤੇ ਉਹਨਾਂ ਬਚਨਾਂ ਨਾਲ ਪਿਆਰ ਕਰੀਏ। ਮਨ ਕੀਤਾ ਭਾਓ, ਅੰਦਰ ਪਿਆਰ ਵਾਲਾ ਕਿਰਦਾ ਬਣਿਆ ਰਹਿ, ਇਹਨਾਂ ਬਚਨਾਂ ਦੇ ਨਾਲ ਪਿਆਰ ਕਰੀਏ। ਸੋ ਇਸ ਤਰ੍ਹਾਂ ਇਹ ਕਿਰਪਾ ਕੁੰਦੀ ਏ ਮਹਾਰਾਜ ਨੇ ਮਿਹਰਾਂ ਕੀਤੀਆਂ, ਐਸੇ ਬਚਨ ਸੁਣ ਕੇ ਸਾਰੇ ਸੰਸੇ ਖਤਮ ਹੋ ਗਏ। ਮਹਿਮਾ ਭਗਤ ਲਖੀ ਸੁਖ ਰਾਸਾ, ਸੁਖਾਂ ਦੇ ਘਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਭਾਰੀ ਉਪਮਾ ਨੂੰ ਜਾਣਿਆ, ਭਗਤੀ ਨੂੰ ਜਾਣਿਆ ਕਿ ਮੇਰੇ ਬਹੁਤ ਵੱਡੇ ਭਾਗ ਨੇ ਕਿ ਮੈਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਨਾਲ ਜੁੜ ਗਿਆ। ਸੁਖਾਂ ਦੇ ਦਾਤੇ ਵਾਹਿਗੁਰੂ ਜੀ ਦੀ ਉਸ ਵੱਡੀ ਵਡਿਆਈ ਭਗਤੀ ਨੂੰ ਜਾਣ ਲਿਆ।
ਹੱਥ ਜੋੜ ਪੁਨ ਬੰਧਨ ਕੀਨੀ ਪਾਉ ਕੀਨ ਪ੍ਰੇਮ ਮਤ ਪੀਨੀ।
ਕਿੰਨੀਆਂ ਵਡਿਆਈਆਂ ਵਾਲੇ ਬਚਨ ਨੇ, ਮਨ ਕਰਦਾ ਇਹਨਾਂ ਇੱਕ ਇੱਕ ਬਚਨ ਤੇ ਰੁਕੇ ਰਹੀਏ ਤੇ ਅੰਦਰੋਂ ਵਿਚਾਰਾਂ ਦਾ ਪ੍ਰਵਾਹ ਜਿਹੜਾ ਨਾ ਉਹ ਚੱਲਦਾ ਰਹੇ। ਪਰ ਥਰੀ ਦੇ ਦੋਵੇਂ ਹੱਥ ਜੁੜ ਗਏ, ਦੋਵੇਂ ਹੱਥ ਜੋੜ ਕੇ ਫਿਰ ਬੰਦਨਾ ਬੇਨਤੀ ਕੀਤੀ। ਬੰਦਨਾ ਬੇਨਤੀ ਹੁੰਦੀ ਹੋਈ ਇਹ ਹੈ ਕਿ ਉਸ ਮਾਲਕ ਦੇ ਚਰਨਾਂ ਨਾਲ ਜੁੜ ਜਾਣਾ। ਇਹ ਅਰਦਾਸਾਂ ਨੇ ਜਿਹੜੀਆਂ ਆਪਾਂ ਆਣ ਕੇ ਕਰਨੀਆਂ ਨੇ। ਆਪ ਸਾਰਿਆਂ ਨੂੰ ਇਹ ਬਚਨ ਕੰਠ ਨੇ, ਡੰਡੌਤ ਬੰਧਨ ਅਨਿਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਕਿ ਜਦੋਂ ਜੁੜ ਜਾਈਏ ਨਾ, ਸੁੱਖ ਮਿਲੇ ਤੇ ਫਿਰ ਮਹਾਰਾਜ ਜੀ ਦੇ ਚਰਨਾਂ ਵਿੱਚ ਦੋਵੇਂ ਹੱਥ ਜੁੜ ਜਾਣੇ ਚਾਹੀਦੇ ਨੇ। ਪਰ ਸ੍ਰੀ ਦੇ ਦੋਵੇਂ ਹੱਥ ਜੁੜ ਗਏ ਤੇ ਵਾਰ ਵਾਰ ਮਾਲਕ ਦੇ ਚਰਨਾਂ ਵਿੱਚ ਬੰਧਨਾ ਬੇਨਤੀ ਕੀਤੀ, ਭਾਓ ਕੀਨ ਪ੍ਰੇਮ ਮਤ ਭੀਨੀ, ਤੇ ਅੰਦਰ ਪਿਆਰ ਜਿਹੜਾ ਨਾ, ਪਿਆਰ ਦਾ ਪ੍ਰਵਾਹ, ਪ੍ਰੇਮ ਦਾ ਪ੍ਰਵਾਹ, ਉਛਾਲਾ ਜਿਹੜਾ ਨਾ ਉਹ ਅੰਦਰ ਚੱਲ ਗਿਆ। ਐਸੀ ਮਤ ਭਗਤੀ ਦੇ ਵਿੱਚ ਭਿੱਜ ਗਈ।
ਪ੍ਰਸ਼ਨੋਤਰ ਕਰ ਰੁਚਿਰ ਪ੍ਰਕਾਰੇ ਗਮਨੇ ਤੈਂ ਤੇ ਸ਼੍ਰੀ ਸੁਖ ਕਾਰੇ।
ਸੋ ਇਸ ਤਰ੍ਹਾਂ ਦੇ ਜਿਹੜੇ ਪ੍ਰਸ਼ਨ ਉੱਤਰ ਨੇ ਨਾ, ਭਲੇ ਵਾਲੇ ਪ੍ਰਸ਼ਨ ਉਹ ਹੁੰਦਾ ਹੈ ਕਿ ਜਿਹੜਾ ਸਾਨੂੰ ਪਤਾ ਨਾ ਹੋਵੇ। ਉਹ ਸਵਾਲ ਪ੍ਰਸ਼ਨ ਨਹੀਂ ਹੁੰਦਾ ਕਿ ਸਾਨੂੰ ਪਤਾ ਤੇ ਅਸੀਂ ਫਿਰ ਕਰੀ ਜਾਈਏ, ਫਿਰ ਤੇ ਸਵਾਲ ਹੈ ਹੀ ਨਹੀਂ। ਸਵਾਲ ਉਹ ਹੈ ਕਿ ਮੈਨੂੰ ਨਹੀਂ ਪਤਾ ਇਹਦੇ ਬਾਰੇ, ਫਿਰ ਗੁਰਮੁਖਾਂ ਦੇ ਨਾਲ ਜਿਹੜੇ ਨੇਤਾ ਪ੍ਰਤੀ ਜੁੜੇ ਨੇ, ਜਿਨ੍ਹਾਂ ਨੂੰ ਇਹਨਾਂ ਵਿਚਾਰਾਂ ਬਾਰੇ ਪਤਾ, ਫਿਰ ਉਹਨਾਂ ਗੁਰਮੁਖਾਂ ਨੂੰ ਇਹ ਬਚਨ ਕਰਨਾ ਕਿ ਮੇਰੇ ਮਨ ਦਾ ਇਹ ਅੰਦਰ ਅਚਨਚੇਤ ਫੁਰਨਾ ਆ ਗਿਆ, ਮੈਨੂੰ ਨਹੀਂ ਪਤਾ ਮੇਰਾ ਸਾਹਿਬ ਕੀ ਆਖ ਰਿਹਾ ਹੈ, ਇਸ ਬਚਨ ਦੇ ਵਿੱਚ ਸ਼ਬਦ ਦੇ ਵਿੱਚ ਕੀ ਉਹ ਗੁੱਝਾ ਭਾਵ ਕਿਹੜਾ ਰਖਾਸ ਜਿਹੜਾ ਸਤਿਗੁਰ ਜੀ ਬਖਸ਼ ਰਹੇ ਨੇ ਤੇ ਮੈਨੂੰ ਉਹ ਪ੍ਰਾਪਤ ਹੋ ਜਾਏ। ਹੋਵੇ ਉਹ ਜੁੜਨ ਵਾਲਾ ਉਸ ਮਾਲਕ ਦੇ ਚਰਨਾਂ ਨਾਲ, ਤੇ ਇਸ ਤਰ੍ਹਾਂ ਪਿਆਰ ਵਾਲੇ ਪ੍ਰਸ਼ਨ ਮੇਰੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਹੋਏ ਕਿ ਮਹਾਰਾਜ ਜੀ ਤੁਸੀਂ ਦੱਸੋ, ਜੇ ਸਾਡੀ ਸਾਰੀ ਉਮਰ ਅਗਿਆਨਤਾ ਦੇ ਵਿੱਚ ਲੰਘ ਗਈ, ਇੱਥੇ ਵੇਖੋ ਇੱਥੇ ਰੋਕੇ ਕਿ ਮੈਂ ਕੰਨਾਂ ਵਿੱਚ ਮੁੰਦਰਾ ਪਾਉਂਦਾ ਰਿਹਾ, ਸਰੀਰ ਤੇ ਸਵਾਹ ਮਲਦਾ ਰਿਹਾ, ਹੱਥ ਦੇ ਵਿੱਚ ਮੈਂ ਗੋਦੜੀ ਲਈ, ਆਪਣੇ ਹੱਥ ਦੇ ਵਿੱਚ ਖੱਪਰ ਲਿਆ, ਇੱਕ ਡੰਡਾ ਲਿਆ, ਘਰ ਘਰ ਦੇ ਵਿੱਚ ਮੈਂ ਮੰਗਦਾ ਰਿਹਾ। ਤੇ ਮਹਾਰਾਜ ਜੀ ਤੁਸੀਂ ਦੱਸੋ ਕਿਸ ਤਰ੍ਹਾਂ ਇਸ ਇਹ ਜਿਹੜਾ ਜੀਵਨ ਸਾਡਾ ਬਣਿਆ ਸੀ ਇਹਦੇ ਤੋਂ ਬਚਿਆ ਜਾਏ। ਇਹ ਕੋਈ ਮੇਰੇ ਸਤਿਗੁਰ ਤੇ ਦਬਦਬਾ ਬਣਾਉਣ ਵਾਲਾ ਸਵਾਲ ਥੋੜਾ ਸੀ, ਇਹ ਤੇ ਸਵਾਲ ਸੀ ਅਕਾਲ ਪੁਰਖ ਜੀ ਦੇ ਨਾਮ ਨਾਲ ਜੁੜਨ ਵਾਲਾ। ਤੇ ਮਹਾਰਾਜ ਨੇ ਕਿਰਪਾ ਕੀਤੀ, ਉਹ ਜੁੜਨ ਬਾਰੇ ਦੱਸਿਆ। ਆਪਣੀਆਂ ਜਿਹੜੀਆਂ ਬੁਰਾਈਆਂ ਸਨ ਨਾ ਅੰਦਰੋਂ ਭਰਥਰੀ ਨੇ ਕੱਢ ਲਈਆਂ, ਮਹਾਰਾਜ ਅਸੀਂ ਤੇ ਮਦ ਨਸ਼ਾ ਸ਼ਰਾਬ ਪੀਨੇ ਆ, ਤੇ ਆਪ ਦੱਸੋ ਕਿਹੜਾ ਨਸ਼ਾ ਕਰੀਏ, ਕਿਹੜਾ ਸ਼ਰਾਬ ਪੀਵੀਏ ਜਿਹਦੇ ਨਾਲ ਆਪ ਦੇ ਚਰਨਾਂ ਦਾ ਪਿਆਰ ਪ੍ਰਾਪਤ ਹੋਵੇ, ਤੁਹਾਡੇ ਚਰਨਾਂ ਨਾਲ ਜੁੜੀਏ। ਐਸੇ ਸਵਾਲ, ਬੇਅੰਤ ਸਵਾਲ ਨੇ ਜਿਹੜੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਹੋਏ, ਤੇ ਉਹ ਸਵਾਲ, ਉਹਨਾਂ ਸਵਾਲਾਂ ਦਾ ਉੱਤਰ ਮੇਰੇ ਪਾਤਸ਼ਾਹ ਜੀ ਨੇ ਦਿੱਤਾ। ਅੰਦਰੋਂ ਸ਼ੰਕੇ, ਭਰਮ, ਕਰਮ ਕਾਂਡ ਉਹ ਸਾਰੇ ਹੀ ਦੂਰ ਕਰ ਦਿੱਤੇ। ਸਰਬ ਪ੍ਰਕਾਰ ਦੇ ਸੁਖ ਬਖਸ਼ ਕੇ ਮਹਾਰਾਜ ਨੇ ਇਥੋਂ ਅੱਗੇ ਚਾਲੇ ਪਾਏ।
ਮੈਂ ਮਰਦਾਨਾ ਪਾਛੇ ਜਾਵੇ, ਹਾਸ ਬਿਲਾਸ ਕਰਤ ਮਨ ਭਾਵੇ।
ਭਾਈ ਬਾਲਾ ਜੀ ਆਖਦੇ ਮੈਂ ਤੇ ਭਾਈ ਮਰਦਾਨਾ ਜੀ ਮਗਰ ਮਗਰ ਮਹਾਰਾਜ ਜੀ ਜਿਹੜੇ ਪਾਸੇ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਾਂਦੇ ਨੇ, ਅਸੀਂ ਇਹਨਾਂ ਦੇ ਪਿੱਛੇ ਆ। ਤੇ ਉਹ ਬਚਨ ਨਿਰਾਸ਼ਤਾ ਵਾਲੇ ਨਹੀਂ, ਉਹ ਬਚਨ ਜਿਹੜੇ ਸੁੱਖ ਲੈ ਆਉਣ, ਅੰਦਰ ਟਿਕਾ ਲੈ ਆਉਣ, ਕਿ ਜਿਹਦਾ ਨਾਲ ਚਿਹਰਾ ਹਰ ਵੇਲੇ ਖਿੜਿਆ ਰਹਿ, ਜਿਹੜੇ ਬਚਨ ਸਤਿਗੁਰ ਨੂੰ ਪਾਉਂਦੇ ਨੇ, ਪਿਆਰੇ ਲੱਗਦੇ ਨੇ, ਉਹ ਮੁਸਕਰਾਉਣ ਵਾਲੇ, ਖਾਸ ਬਿਲਾਸ ਵਾਲੇ ਕੌਤਕ ਜਿਹੜੇ ਮਨ ਨੂੰ ਪਿਆਰੇ ਲੱਗਦੇ ਨੇ, ਅਸੀਂ ਪਿੱਛੇ ਪਿੱਛੇ ਜਾਂਦੇ ਹਾਂ ਤੇ ਉਹ ਬਚਨ ਉਹਨਾਂ ਬਚਨਾਂ ਅਨੁਸਾਰ ਆਪਣਾ ਜੀਵਨ ਬਣਾਉਂਦੇ ਹਾਂ।
ਕਿਤਕ ਕੋਸ ਪਰ ਪਹੁੰਚੇ ਜਾਏ ਵੈਸੇ ਤੈ ਸਤਿਗੁਰ ਸੁਖਦਾਏ।
ਕਈ ਕੋਸ ਰਸਤਾ ਜਿਹੜਾ ਨਾ ਉਹ ਤੈਅ ਕੀਤਾ ਤੇ ਫਿਰ ਕਾਫੀ ਅੱਗੇ ਜਾ ਕਰਕੇ ਫਿਰ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਿਰਪਾਲੂ ਦਾਤਾ ਜੀ ਫਿਰ ਅੱਗੇ ਜਾ ਕੇ ਬੈਠ ਗਏ।
ਕਰਨਾ ਕਾਰਨ ਕਰਨ ਹਿਰਦੇ ਆਇਓ ਮਰਦਾਨੇ ਕੋ ਮਨ ਭਰਮਾਇਓ।
ਸਤਿਗੁਰਾਂ ਨੇ ਇੱਕ ਕੌਤਕ ਰਚਿਆ ਤੇ ਜਿੱਥੇ ਬੈਠ ਗਿਆ ਸਤਿਗੁਰੂ ਪਾਤਸ਼ਾਹ ਜੀ। ਕਾਰਨਾਂ ਨੂੰ ਬਣਾਉਣ ਵਾਲੇ, ਕੌਤਕ ਰਚਣ ਵਾਲੇ, ਜਿਨ੍ਹਾਂ ਕੌਤਕਾਂ ਦੇ ਵਿੱਚ ਖਲਕਤ ਦਾ ਭਲਾ ਹੋਣਾ, ਲੁਕਾਈ ਨੇ ਤਰ ਜਾਣਾ, ਬੈਠਿਆਂ ਹੀ ਮਹਾਰਾਜ ਨੇ ਭਾਈ ਮਰਦਾਨਾ ਜੀ ਦਾ ਮਨ ਜਿਹੜਾ ਨਾ ਭਰਮਾ ਦਿੱਤਾ। ਇੰਨਾ ਸਮਾਂ ਹੋ ਗਿਆ ਭਾਈ ਮਰਦਾਨਾ ਜੀ ਸਾਡੇ ਨਾਲ ਰਹਿੰਦਿਆਂ ਹੋਇਆ ਤੇ ਘਰ ਦੀ ਖਬਰ ਸਾਰ ਨਹੀਂ ਲਈ। ਇਸ ਤਰ੍ਹਾਂ ਦਾ ਮਹਾਰਾਜ ਨੇ ਕੌਤਕ ਰਚਿਆ, ਇਹ ਜਿਹੜੀ ਵਿਚਾਰਾਂ ਭਾਈ ਮਰਦਾਨਾ ਜੀ ਦੇ ਮਨ ਵਿੱਚ ਲੈ ਆਉਂਦੀਆਂ।
ਕਹਿਤ ਪਇਓ ਮੈਂ ਜਾਉ ਅਵਾਸੋ ਬਿਦਾ ਦਿਓ ਮਨ ਮੋਰੇ ਉਦਾਸੋ।
ਐਸਾ ਸਾਹਿਬ ਕਿਰਪਾਲੂ ਦਾਤਾ ਜੀ ਨੇ ਮਨ ਭਰਮਾਇਆ ਤੇ ਭਾਈ ਮਰਦਾਨਾ ਜੀ ਬੈਠੇ ਨੇ ਸਤਿਗੁਰੂ ਪਾਤਸ਼ਾਹ ਜੀ ਤੇ ਦੋਵੇਂ ਹੱਥ ਜੋੜ ਕਰਕੇ ਅਰਜੋਈ ਕੀਤੀ, ਮਹਾਰਾਜ ਕਿਰਪਾ ਕਰੋ ਕਿ ਮੈਂ ਆਪਣੇ ਘਰ ਜਾਵਾਂ। ਵਿਦਾ ਦੇਹੋ ਮਨ ਮੋਰ ਉਦਾਸੂ, ਮੇਰਾ ਮਨ ਜਿਹੜਾ ਨਾ ਉਦਾਸ ਹੋਇਆ ਪਿਆ, ਆਪ ਜੀ ਕਿਰਪਾ ਕਰੋ ਮੈਂ ਆਪਣੇ ਘਰ ਦੀ ਜਾ ਕੇ ਖਬਰ ਸਾਰ ਲਵਾਂ, ਪਿੱਛੇ ਮੈਂ ਆਪਣੇ ਬੱਚਿਆਂ ਨੂੰ ਪਰਿਵਾਰ ਨੂੰ ਛੱਡ ਆਇਆ ਵਾਂ ਤੇ ਆਪ ਜੀ ਦੀ ਰਜ਼ਾ ਹੋਵੇ, ਤੁਹਾਡੀ ਆਗਿਆ ਹੋਵੇ। ਮੇਰਾ ਮਨ ਕਈ ਦਿਨਾਂ ਤੋਂ ਉਦਾਸ ਏ ਕਿ ਮੈਂ ਆਪਣੇ ਘਰ ਪਰਿਵਾਰ ਨੂੰ ਜਾ ਕੇ ਸੰਭਾਲਾਂ।
ਸ਼੍ਰੀ ਪ੍ਰਭ ਮੈਂ ਨਾ ਜਾਉ ਅਗਾਰੇ ਹਟੋਂ ਲੇਰ ਜਾਏ ਤੁਮਾਰੇ।
ਮਹਾਰਾਜ ਹੁਣ ਇਥੋਂ ਮੈਂ ਤੁਹਾਡੇ ਨਾਲ ਅੱਗੇ ਨਹੀਂ ਚੱਲਣਾ, ਤੁਹਾਡੇ ਨਾਲ ਨਹੀਂ ਜਾਣਾ, ਕਹਿ ਇਥੋਂ ਹੀ ਮਹਾਰਾਜ ਮੈਂ ਹਟ ਖੋ ਲੇਖੋ ਰਜਾਏ ਤੁਮਾਰੀ। ਇਥੋਂ ਹੀ ਮੈਂ ਜਿਹੜੇ ਚਾਲੇ ਨੇ ਨਾ ਉਹ ਆਪਣੇ ਘਰ ਨੂੰ ਪਾ ਲੈਣੇ ਨੇ, ਆਪਣੇ ਘਰ ਚਲੇ ਜਾਣਾ, ਪਰ ਮਹਾਰਾਜ ਤੁਹਾਡੀ ਆਗਿਆ ਵਿੱਚ ਜਾਣਾ, ਤੁਸੀਂ ਮੈਨੂੰ ਛੁੱਟੀਆਂ ਬਖਸ਼ੋ ਜੈਸੀ ਤੁਹਾਡੀ ਰਜ਼ਾ ਹੋਵੇ। ਹੁਣ ਮੇਰਾ ਮਨ ਬਣ ਗਿਆ ਮੈਂ ਖਟਣਾ ਨਹੀਂ, ਮੈਂ ਮਹਾਰਾਜ ਜੀ ਆਪਣੇ ਘਰ ਜਾਣਾ ਏ।
ਦੋਏਰਾ ਸ਼੍ਰੀ ਗੁਰੂ ਕੈ ਨਾ ਜਾਓ ਅਬ ਗੈਲ ਬਿਖੈ ਜੇ ਬਲਾਏ।
ਮਹਾਰਾਜ ਆਖਦੇ ਨੇ ਭਾਈ ਮਰਦਾਨਾ ਜੀ ਤੁਸੀਂ ਘਰ ਨਾ ਜਾਵੋ, ਇੱਕ ਪਾਸੇ ਮਾਇਆ ਪਾ ਦਿੱਤੀ ਤੇ ਦੂਜੇ ਪਾਸੇ ਜਦੋਂ ਆ ਗਿਆ ਮੰਗ ਲਈ ਭਾਈ ਮਰਦਾਨਾ ਜੀ ਨੇ, ਤੇ ਫਿਰ ਆਖਦੇ ਨੇ ਭਾਈ ਮਰਦਾਨਾ ਜੀ ਤੁਸੀਂ ਘਰ ਨਾ ਜਾਓ। ਇਹ ਮਾਇਆ, ਇਹ ਜਿੰਨੇ ਵੀ ਬਚਨ ਨੇ ਨਾ ਸਤਿਗੁਰੂ ਪਾਤਸ਼ਾਹ ਜੀ ਦੇ, ਇਹ ਪਰਮੇਸ਼ਰ ਦੀ ਮਾਇਆ। ਸੋ ਜੇ ਗੁਰੂ ਮਾਇਆ ਪਾ ਦੇ ਨਾ, ਸਿੱਖ ਦੀ ਤਾਕਤ ਨਹੀਂ ਕਿ ਉਹਨੂੰ ਹਟਾ ਸਕੇ, ਉਹਨੂੰ ਮੋੜ ਸਕੇ, ਬਸ ਚਰਨਾਂ ਨਾਲ ਜੁੜਿਆ ਹੀ ਰਹੇ। ਮਾਇਆ ਬਹੁਤ ਪ੍ਰਕਾਰ ਤੋਂ ਪਈ, ਜਿਸ ਤਰ੍ਹਾਂ ਧੰਨ ਗੁਰੂ ਅਮਰਦਾਸ ਮਹਾਰਾਜ ਭਾਈ ਜੇਠਾ ਜੀ ਤੇ ਭਾਈ ਰਾਮਾ ਜੀ ਤੇ ਦੋਵਾਂ ਤੇ ਮਾਇਆ ਪਾਈ। ਮਹਾਰਾਜ ਨੇ ਇੱਕ ਦਿਨ ਐਸੀ ਦੋਵਾਂ ਜਵਾਈਆਂ ਨੂੰ ਬੁਲਾ ਲਿਆ ਤੇ ਬੁਲਾ ਕਰਕੇ ਬਚਨ ਕਹਿ ਭਾਈ ਜੇਠਾ ਜੀ ਥੜਾ ਬਣਾਓ ਜਿਹਦੇ ਤੇ ਬੈਠ ਕਰਕੇ ਅਸੀਂ ਦੀਵਾਨ ਲਾਈਏ, ਸੰਗਤਾਂ ਆਉਣ, ਗੁਰੂ ਕੀਆਂ ਸੰਗਤਾਂ ਨੂੰ ਸੁੱਖ ਮਿਲੇ, ਆਨੰਦ ਮਿਲੇ। ਹੁਕਮ ਮੰਨਿਆ, ਭਾਈ ਜੇਠਾ ਜੀ ਨੇ ਵੀ ਭਾਈ ਰਾਮਾ ਜੀ ਨੇ ਵੀ ਥੜਾ ਬਣਾਉਣਾ ਸ਼ੁਰੂ ਕਰ ਦਿੱਤਾ। ਸੰਧਿਆ ਵੇਲਾ ਹੋਇਆ, ਮਹਾਰਾਜ ਵੇਖਣ ਵਾਸਤੇ ਆਏ ਥੜਾ, ਦੋਵੇਂ ਥੜੇ ਵੇਖ ਕੇ ਬਣੇ ਹੋਏ ਸਨ। ਮਹਾਰਾਜ ਨੇ ਆਖਿਆ ਜੈਸਾ ਥੜਾ ਅਸੀਂ ਚਾਹੁੰਦੇ ਹਾਂ ਨਾ ਉਸ ਤਰ੍ਹਾਂ ਦਾ ਬਣਿਆ ਨਹੀਂ। ਇੱਕ ਪਾਸੇ ਗੁਰੂ ਦਾ ਹੁਕਮ ਹੈ ਬਣਾਓ ਤੇ ਬਣ ਗਿਆ, ਮਹਾਰਾਜ ਕਹਿੰਦੇ ਬਣਿਆ ਨਹੀਂ ਜਿਵੇਂ ਦਾ ਚਾਹੁੰਦੇ ਆ, ਇਹਨੂੰ ਢਾ ਦਿਓ, ਕੱਲ ਅੰਮ੍ਰਿਤ ਵੇਲੇ ਫਿਰ ਆਇਆ ਜੇ ਤੇ ਦੁਆਰੇ ਫਿਰ ਬਣਾਇਆ ਜੇ। ਦੂਜਾ ਦਿਨ ਹੋ ਗਿਆ, ਫਿਰ ਉਸੇ ਤਰ੍ਹਾਂ ਥੜੇ ਭਾਈ ਜੇਠਾ ਜੀ ਨੇ ਵੀ ਬਣਾਇਆ, ਭਾਈ ਰਾਮਾ ਜੀ ਨੇ ਵੀ ਬਣਾਇਆ, ਥੜੇ ਬਣਾਉਂਦੇ ਨੇ। ਸੰਧਿਆ ਵੇਲਾ ਹੋਇਆ, ਫਿਰ ਮਹਾਰਾਜ ਆਏ ਵੇਖੇ, ਬਚਨ ਕਹਿ ਭਾਈ ਜੇਠਿਆ ਕੱਲ ਇਹ ਵੀ ਥੜਾ ਨਹੀਂ ਬਣਿਆ। ਤੇ ਬਚਨ ਕਿਹਾ ਸੱਤ ਬਚਨ ਮਹਾਰਾਜ। ਭਾਈ ਰਾਮਾ ਜੀ ਕਹਿਣ ਲੱਗੇ ਮਹਾਰਾਜ ਥੜਾ ਤੇ ਬਣ ਗਿਆ, ਬਹੁਤ ਸੋਹਣਾ ਬਣ ਗਿਆ। ਮਹਾਰਾਜ ਕਹਿੰਦੇ ਭਾਈ ਰਾਮਾ ਜੀ ਨਹੀਂ ਬਣਿਆ। ਭਾਈ ਰਾਮਾ ਜੀ ਆਖਦੇ ਨੇ ਬਣ ਗਿਆ ਮਹਾਰਾਜ, ਹੋਰਾਂ ਨੂੰ ਵੀ ਵਿਖਾ ਲਓ ਤੇ ਤਿਆਰ ਹੋ ਚੁੱਕਾ ਹੈ। ਇੱਕ ਬਚਨ ਕਹਿ ਦਿੱਤਾ ਕਿ ਗੁਰੂ ਅਮਰਦਾਸ ਮਹਾਰਾਜ ਥੜਾ ਤੇ ਬਣ ਚੁੱਕਾ, ਤੁਸੀਂ ਬਜ਼ੁਰਗ ਹੋ ਗਏ ਹੋ। ਮਹਾਰਾਜ ਮੈਂ ਵੇਖਣਾ ਪਿਆ ਮੈਂ ਬਣਿਆ, ਤੁਸੀਂ ਬਜ਼ੁਰਗ ਹੋ ਗਏ ਹੋ, ਹੁਣ ਮਹਾਰਾਜ ਤੁਹਾਨੂੰ ਨਹੀਂ ਦਿਸਦਾ, ਤਿਆਰ ਹੋ ਚੁੱਕਾ ਹੈ। ਭਾਈ ਰਾਮਾ ਤੇ ਬਣਾਉਣ ਨਹੀਂ ਆਇਆ, ਪਰ ਭਾਈ ਜੇਠਾ ਤੀਜੇ ਦਿਨ ਵੀ ਥੜਾ ਬਣਾਉਣ ਆਇਆ। ਸੱਤ ਦਿਨ ਥੜੇ ਬਣਾਉਂਦੇ ਰਹੇ ਭਾਈ ਜੇਠਾ ਜੀ, ਤੇ ਸੱਤੇ ਦਿਨ ਗੁਰੂ ਅਮਰਦਾਸ ਜੀ ਨੇ ਕਿਹਾ ਬਣਿਆ ਨਹੀਂ। ਤੇ ਫਿਰ ਭਾਈ ਜੇਠਾ ਜੀ ਨੇ ਨਾ ਚਰਨ ਫੜ ਲਏ ਗੁਰੂ ਅਮਰਦਾਸ ਮਹਾਰਾਜ ਜੀ ਨੇ, ਸਤਿਗੁਰੂ ਪਾਤਸ਼ਾਹ ਮਹਾਰਾਜ ਥੜੇ ਬਣਾ ਬਣਾ ਕੇ ਮੈਂ ਢਾਉਂਦਾ ਰਿਹਾ, ਤੁਸੀਂ ਕਹਿੰਦੇ ਰਹੋ ਢਾ ਦਿਓ ਬਣਾ ਦਿਓ, ਢਾ ਕੇ ਬਣਾ ਕੇ ਮੈਨੂੰ ਇੱਕ ਗਿਆਨ ਦਾ ਬਚਨ ਮਿਲਿਆ, ਗੁਰੂ ਅਮਰਦਾਸ ਮਹਾਰਾਜ ਮੈਂ ਕੌਣ ਹੁੰਦਾ ਵਾਂ ਥੜਾ ਬਣਾਉਣ ਵਾਲਾ, ਮੇਰੇ ਤੋਂ ਨਹੀਂ ਬਣਨਾ, ਤੁਸੀਂ ਸੱਤ ਦਿਨ ਬਣਾਇਆ, ਆਪ ਮੈਨੂੰ ਸੱਤ ਵਾਰ ਜਨਮ ਬਖਸ਼ੋ, ਮੈਂ ਨਹੀਂ ਬਣਾ ਸਕਾਂਗਾ, ਮੇਰੇ ਵਿੱਚ ਤਾਕਤ ਨਹੀਂ ਕਿ ਗੁਰੂ ਅਮਰਦਾਸ ਮਹਾਰਾਜ ਮੈਂ ਤੇਰੇ ਅੰਦਰ ਵੜਾਂ, ਤੇਰੇ ਮਨ ਦੀਆਂ ਜਾਣਾ, ਇਹ ਤੇ ਮਹਾਰਾਜ ਤੈਨੂੰ ਹੀ ਬਣ ਆਉਂਦੇ ਨੇ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ, ਇਹ ਤੇ ਤੇਰੀਆਂ ਵਡਿਆਈਆਂ ਨੇ ਮਹਾਰਾਜ ਕਰਤਾਰ, ਤੂੰ ਹੀ ਜਾਣਦਾ ਹੈ। ਐਸਾ ਜੀਵਨ, ਪਰ ਅੱਜ ਮੇਰੇ ਸਾਹਿਬ ਨੇ ਆਖ ਦਿੱਤਾ ਕਿ ਭਾਈ ਜੇਠਾ ਜੀ ਥੜਾ ਬਣ ਗਿਆ ਹੈ, ਤਿਆਰ ਹੋ ਚੁੱਕਾ ਹੈ, ਜਿਸ ਥੜੇ ਤੇ ਅਸਥਾਨ ਤੇ ਅਸੀਂ ਬੈਠਣਾ ਹੈ ਉਹ ਤਿਆਰ ਹੋ ਚੁੱਕਾ, ਤੇ ਸੰਗਤਾਂ ਵੀ ਆਪ ਜੀ ਦੇ ਚਰਨਾਂ ਵਿੱਚ ਝੁਕਣ ਵਾਸਤੇ ਤਿਆਰ ਬਰ ਤਿਆਰ ਹੋ ਗਈਆਂ ਨੇ। ਇਹ ਗੁਰ ਪਿਆਰਿਓ ਮਾਲਕ ਦੀ ਕਲਾ ਹੈ, ਉਹਦੀ ਮਾਇਆ ਏ, ਤੇ ਕਿਸੇ ਦੀ ਤਾਕਤ ਨਹੀਂ ਕਿ ਕੋਈ ਉਸ ਮਾਇਆ ਦੇ ਅੱਗੇ ਅੜ ਸਕੇ। ਪਰ ਜੇ ਇਹ ਗਿਆਨ ਹੋ ਜਾਏ ਕਿ ਵਾਹਿਗੁਰੂ ਦਾਤਾ ਇਹ ਸਭ ਕੁਝ ਕਰਨ ਵਾਲਾ ਤੂੰ ਕਹਿ, ਤੁਸੀਂ ਹੀ ਹੋ ਇਹ ਸਭ ਕੁਝ ਕਰਨ ਵਾਲੇ, ਫਿਰ ਮਾਲਕ ਦੇ ਚਰਨਾਂ ਦਾ ਜਿਹੜਾ ਪਿਆਰ ਹੈ ਨਾ ਉਹ ਪ੍ਰਾਪਤ ਹੋ ਸਕਦਾ ਹੈ। ਪਰ ਹੁਣ ਮੇਰੇ ਸਤਿਗੁਰਾਂ ਨੇ ਇੱਕ ਵਾਰ ਤੇ ਕਹਿ ਦਿੱਤਾ, ਮਾਇਆ ਵੀ ਪਾ ਦਿੱਤੀ, ਫਿਰ ਜਦੋਂ ਭਾਈ ਮਰਦਾਨਾ ਜੀ ਨੇ ਆਗਿਆ ਮੰਗੀ ਤੇ ਮੇਰਾ ਸਤਿਗੁਰ ਰੋਕਦਾ ਹੈ, ਭਾਈ ਮਰਦਾਨਾ ਜੀ ਜਿਹੜੇ ਪਾਸੇ ਤੁਸੀਂ ਜਾਣ ਲੱਗੇ ਹੋ ਰਾਹ ਵਿੱਚ ਤੇ ਬਲਾ ਬੈਠੀ ਹੈ, ਉਹ ਬਲਾ ਤੁਹਾਨੂੰ ਖਾ ਜਾਏਗੀ, ਨਾ ਜਾਵੋ, ਰਾਹ ਦੇ ਵਿੱਚ ਵੱਡੀ ਬਲਾ ਹੈ ਜਿਹਨੇ ਤੁਹਾਨੂੰ ਫੜ ਲੈਣਾ ਏ।
ਕੋ ਪੱਛਣ ਤੁਝ ਕੋ ਕਰੈ ਰੋ ਸੰਗ ਸੁਖ ਪਾਏ।
ਹੁਣ ਇਹ ਸਤਿਗੁਰ ਦੀ ਮਾਇਆ ਕਹਿ, ਮਹਾਰਾਜ ਜੀ ਦੀ ਮਾਇਆ, ਭਾਈ ਮਰਦਾਨਾ ਜੀ ਰਸਤੇ ਵਿੱਚ ਜਾਓਗੇ ਤੁਹਾਨੂੰ ਕੋਈ ਖਾ ਹੀ ਨਾ ਲਵੇ, ਇਸ ਕਰਕੇ ਰਹੋ ਸੰਗ ਸੁਖ ਪਾਏ, ਤੁਸੀਂ ਸਾਡੇ ਨਾਲ ਹੀ ਰਹੋ, ਸਾਡੇ ਨਾਲ ਰਹੋ, ਚਰਨਾਂ ਨਾਲ ਜੁੜੇ ਰਹੋ ਤੇ ਤੁਹਾਨੂੰ ਸੁਖ ਮਿਲੇਗਾ, ਆਨੰਦ ਪ੍ਰਾਪਤ ਹੋਵੇਗਾ। ਪਰ ਹੁਣ ਜੋ ਕੁਝ ਸਤਿਗੁਰੂ ਜੀ ਚਾਹੁੰਦੇ ਨੇ ਨਾ, ਜੋ ਅੰਦਰ ਦੀ ਭਾਵਨਾ ਮੇਰੇ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਹੋਣਾ, ਉਹ ਕੁਝ ਹੈ, ਉਹ ਆਪਣੇ ਆਪ ਹੋ ਜਾਣਾ। ਮਹਾਰਾਜ ਕਹਿੰਦੇ ਸਾਡੇ ਨਾਲ ਰਵੋ ਭਾਈ।
ਕਿਉਂ ਉਦਾਸੀ ਆਪਣੋ ਮਨ ਕੀਨਾ, ਕੋ ਦੁੱਖ ਰਹਿਣ ਕੋ ਚੀਨਾ।
ਕਿਉਂ ਭਾਈ ਮਰਦਾਨਾ ਜੀ, ਆਪਣਾ ਮਨ ਤੁਸੀਂ ਉਦਾਸ ਕਰ ਲਿਆ, ਕਹਿ ਉਦਾਸੀ ਧਾਰਨ ਕਰ ਲਈ, ਕਹਿ ਕੋ ਦੁੱਖ ਸੰਗ ਰਹਿਣ ਕੋ ਚੀਨਾ, ਤੇ ਸਾਡੇ ਨਾਲ ਤੁਸੀਂ ਰਹੋਗੇ ਤੇ ਕਿਹੜਾ ਦੁੱਖ ਤੁਸੀਂ ਆਪਣੇ ਮਨ ਵਿੱਚ ਬਣਾ ਲਿਆ ਕਿ ਸਾਡੇ ਰਹਿਣ ਨਾਲ ਦੱਸੋ ਤੁਹਾਨੂੰ ਕਿਹੜਾ ਦੁੱਖ ਆਵੇਗਾ। ਕਿਉਂ ਉਦਾਸੀ ਧਾਰਨ ਕਰ ਲਈ, ਉਦਾਸ ਹੋ ਗਏ ਹੋ ਤੇ ਸਾਡੇ ਨਾਲ ਰਹਿਣ ਵਿੱਚ ਕਿਹੜਾ ਦੁੱਖ ਕਹਿ। ਅੱਗੇ ਬਚਨ ਆਵੇਗਾ ਜਦੋਂ ਮਹਾਰਾਜ ਛੁਡਾਉਣ ਜਾਣਗੇ, ਕਹਿਣਗੇ ਸੰਗ ਰਹਿ ਕੀ ਹਮਕੋ ਲਾਜਾ, ਕਿ ਸਾਡੇ ਨਾਲ ਰਹੇ ਨੇ ਭਾਈ ਮਰਦਾਨਾ ਜੀ। ਜੇ ਗੁਰੂ ਨੇ ਭੀੜ ਪਾ ਦਿੱਤੀ ਹੈ ਤੇ ਗੁਰੂ ਨੇ ਹੁਣ ਉਹ ਜਿਹੜੀ ਸੰਗਤ, ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦਾ ਪਿਆਰ ਮਾਣਿਆ, ਹੁਣ ਉਸ ਸੰਗਤ ਨੇ ਫਿਰ ਬਚਾਅ ਵੀ ਕਰਨਾ ਸੀ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਕਿ ਭਾਈ ਸਾਡੇ ਨਾਲ ਸੰਗਤ ਵਿੱਚ ਦੱਸੋ ਕਿਹੜਾ ਦੁੱਖ ਮੰਨ ਲਿਆ ਜੇ।
ਤਰਾ ਸਕਲ ਕੋ ਸੈਲ ਕਰੀ ਜੈ, ਹਰਕ ਸਹਿਤ ਮਮ ਸਾਥ ਰਹੀ ਜੈ।
ਏਡੀ ਵੱਡੀ ਧਰਤੀ ਕਾ, ਉਸ ਧਰਤੀ ਦੀ ਆਪਾਂ ਸੈਲ ਕਰਨੇ ਆ, ਹਰਕ ਸਹਿਤ ਮਮ ਸਾਥ ਰਖੀ ਜੈ। ਤੇ ਭਾਈ ਮਰਦਾਨਾ ਜੀ ਖੁਸ਼ੀ ਦੇ ਨਾਲ ਪਿਆਰ ਦੇ ਨਾਲ ਤੁਸੀਂ ਸਾਡੇ ਨਾਲ ਰਵੋ।
ਧੀਰਜ ਦੇਨੇ ਇਤ ਬੋ ਭੰਤਾ, ਸਮਝਾਇਓ ਨੈ ਮਨ ਬਾਤਾ।
ਧੀਰਜ ਦੇਣ ਵਾਸਤੇ ਬਹੁਤ ਪ੍ਰਕਾਰ ਤੋਂ ਸਮਝਾਇਆ ਮਹਾਰਾਜ ਜੀ ਨੇ, ਪਰ ਭਾਈ ਮਰਦਾਨਾ ਜੀ ਉਸ ਮਾਇਆ ਵਿੱਚ ਆ ਚੁੱਕੇ ਨੇ ਜਿਹੜੀ ਸਤਿਗੁਰ ਨੇ ਪਾ ਦਿੱਤੀ ਸੀ। ਬਹੁਤ ਪ੍ਰਕਾਰ ਤੋਂ ਸਮਝਾਇਆ, ਪਰ ਜਿਹੜਾ ਆਸ਼ਾ ਮੇਰੇ ਸਾਹਿਬ ਸਮਝਾਉਣਾ ਚਾਹੁੰਦੇ ਨੇ ਉਹ ਗਿਆਨ ਨਾ ਪ੍ਰਾਪਤ ਹੋਇਆ, ਉਹ ਮਤ ਸਮਝ ਨਾ ਆਈ।
ਨਿਜ ਕੁਟੰਬ ਕੇ ਮਿਲਨੇ ਤਾ, ਹਟ ਕਰ ਪਹੁੰਚਿਓ ਚੈਤ ਨਕੇਤਾ।
ਹੁਣ ਆਪਣੇ ਪਰਿਵਾਰ ਨੂੰ ਮਿਲਣ ਵਾਸਤੇ, ਪਰਿਵਾਰ ਨੂੰ ਮਿਲਣ ਵਾਸਤੇ ਅੰਦਰ ਪਿਆਰ ਬਣ ਗਿਆ, ਚਾਹੁੰਦੇ ਨੇ ਕਿ ਅਸੀਂ ਚਲੇ ਜਾਈਏ ਪਰਿਵਾਰ ਕੋਲ। ਹਟ ਕਰ ਪਹੁੰਚੋ ਚੈਤਨ ਕੀਤਾ, ਰਸਤੇ ਵਿੱਚੋਂ ਸਾਥ ਭਾਈ ਮਰਦਾਨਾ ਜੀ ਛੱਡਣਾ ਚਾਹੁੰਦੇ ਨੇ ਕਿ ਅਸੀਂ ਆਪਣੇ ਪਰਿਵਾਰ ਨੂੰ ਮਿਲੀਏ।
ਸ੍ਰੀ ਗੁਰੂ ਮੁਝ ਤੋਂ ਬਚਨੀ ਉਚਾਰੇ, ਰਾਖੋ ਰਹਿ ਕਹੇ ਤੁਮਾਰੇ।
ਭਾਈ ਬਾਲਾ ਜੀ ਆਖਦੇ ਮੈਨੂੰ ਵੀ ਸਤਿਗੁਰ ਨੇ ਕਿਹਾ ਕਿ ਭਾਈ ਜੇ ਤੇਰੇ ਰਖੀਚਿਆਂ ਰਹਿੰਦੇ ਨੇ ਭਾਈ ਮਰਦਾਨਾ ਜੀ, ਤੇ ਤੁਸੀਂ ਵੀ ਯਤਨ ਕਰੋ, ਤੁਸੀਂ ਵੀ ਇਹਨਾਂ ਨੂੰ ਆਖੋ ਕਿ ਰਹਿ ਜਾਣ।
ਸ਼੍ਰੀ ਅੰਗਦ ਸੁਣੀਏ ਗੁਣ ਖਾਨੀ, ਕਹੀ ਤਾਏ ਸੰਗ ਮੈਂ ਬਾਨੀ।
ਸੋ ਇਸ ਤਰ੍ਹਾਂ ਫਿਰ ਭਾਈ ਬਾਲਾ ਜੀ ਆਖਦੇ ਨੇ ਕਿ ਗੁਰੂ ਅੰਗਦ ਦੇਵ ਮਹਾਰਾਜ ਆਪ ਸੁਣੋ, ਜਿਸ ਤਰ੍ਹਾਂ ਮੈਂ ਭਾਈ ਮਰਦਾਨਾ ਜੀ ਨੂੰ ਬਚਨ ਬਿਲਾਸ ਕਹਿ ਕਿ ਤੁਸੀਂ ਰਵੋ, ਉਹ ਕਿਸ ਤਰ੍ਹਾਂ ਮਹਾਰਾਜ ਭਾਈ ਬਾਲਾ ਜੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਨੂੰ ਬਚਨ ਦੱਸਦੇ ਨੇ। ਉਹ ਕਿਹੜੇ ਬਚਨ ਨੇ ਜਿਹੜੇ ਭਾਈ ਮਰਦਾਨਾ ਜੀ ਨੂੰ ਕਹਿ, ਉਹਨਾਂ ਬਚਨਾਂ ਨੂੰ ਗੁਰ ਇਤਿਹਾਸ ਨੂੰ ਸਰਵਣ ਕਰਨ ਵਾਸਤੇ, ਇਸੇ ਤਰ੍ਹਾਂ ਸਤਿਗੁਰਾਂ ਦੇ ਚਰਨਾਂ ਦਾ ਓਟ ਆਸਰਾ, ਮਾਲਕ ਦਾ ਪਿਆਰ ਮੰਨਦੇ ਰਹੀਏ। ਇਹਨੇ ਮਿਹਰਾਂ ਭਰੇ ਬਚਨ ਪ੍ਰਵਾਨ ਕਰਨੇ, ਗੁਰ ਇਤਿਹਾਸ ਨੂੰ ਵਾਚਦਿਆਂ ਹੋਇਆਂ ਹੋਈਆਂ ਭੁੱਲਾਂ ਖਿਮਾ ਕਰਨੀਆਂ, ਅਰਦਾਸ ਕਰਨੀ ਆਪ ਗੁਰਸੰਗਤਾਂ ਵਿੱਚ ਮਹਾਰਾਜ ਗੁਰ ਇਤਿਹਾਸ ਦੀ ਸੇਵਾ ਕਰਨ ਦਾ।